drunk in January. I did it every day. There was something about January made me feel that way. Every day was a hard one. Every Sunday was a bastard. Every night went on forever. That's how long January lasted. Set to sea on January's water. With every storm my ribbon torn, my heart was drawn and quartered. I heard her name on every wave, so I left her to the tide. And it nearly killed me, so I killed January. January died. I got drunk in January. I did it every day. There was something about January that made me feel that way. January, that was hours ago. It's another day, it's another month, but baby, where'd January go? Where'd January go? Where'd January go?
Oh, Kirpalu Dayalu Shahanshah Gareeb Niwaz Satguru Guru Granth Sahib Sache Patshah Ji Di Pavitr Hazuri Andar ਸਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਗੁਰੂ ਬਖਸ਼ੀ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਿਰਦ ਮੁਤਾਬਿਕ ਆਪਾਂ ਸਾਰਿਆਂ ਨੂੰ ਨਿਵਾਜ ਦਿਆਂ ਸਤ ਸੰਗਤ ਦੀ ਅਮੋਲਕ ਦਾਤ ਬਖਸ਼ੀ ਹੈ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਪਹਿਲੇ ਦੀਵਾਨ ਦੀ ਆਰੰਭਤਾ ਕਾਫੀ ਸਮੇਂ ਤੋਂ ਹੋ ਚੁੱਕੀ ਹੈ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਦੋ ਜ਼ਰੂਰੀ ਬੇਨਤੀਆਂ ਕਰਦਿਆਂ ਕਿਉਂਕਿ ਦਾਸ ਇਸ ਪਿੰਡ ਵਿੱਚ ਪਹਿਲੀ ਵਾਰ ਪ੍ਰਚਾਰ ਦੀ ਸੇਵਾ ਨਿਭਾ ਰਿਹਾ ਹੈ ਧਿਆਨ ਰੱਖਣਾ ਇਹ ਤਿੰਨ ਦਿਨਾਂ ਗੁਰਮਤਿ ਸਮਾਗਮ ਨੂੰ ਅਸੀਂ ਇੱਕ ਫੋਰਮੈਲਿਟੀ ਦੀ ਤਰ੍ਹਾਂ ਨਹੀਂ ਲੈਣਾ ਬਹੁਤ ਵੱਡੇ ਵੱਡੇ ਸਮਾਗਮ ਹੁੰਦੇ ਹਨ ਬੜਾ ਖਰਚਾ ਵੀ ਹੁੰਦਾ ਹੈ ਬੜੀ ਮਿਹਨਤ ਆਪਾਂ ਕਰਦੇ ਹਾਂ ਪਰ ਜਦੋਂ ਰਿਜ਼ਲਟ ਵਾਲੇ ਪਾਸੇ ਵੇਖਿਆ ਜਾਂਦਾ ਹੈ ਤਾਂ ਰਿਜ਼ਲਟ ਇੰਨੇ ਵਧੀਆ ਨਹੀਂ ਆ ਸਕੇ ਜਿੰਨੇ ਆਉਣੇ ਚਾਹੀਦੇ ਸੀਗੇ ਉਹਦਾ ਕਾਰਨ ਹੈ ਕਿ ਅਸੀਂ ਲੋਕ ਫੋਰਮੈਲਿਟੀ ਵਿੱਚ ਬਹੁਤ ਜ਼ਿਆਦਾ ਉਲਝੇ ਹੋਏ ਹਾਂ ਆਪਾਂ ਅੱਜ ਮੁੱਢਲੇ ਨੁਕਤੇ ਵਿਚਾਰਦੇ ਹਾਂ ਇੱਕ ਤਾਂ ਆਪਾਂ ਅੱਜ ਇਹ ਸਮੇਂ ਚਾਰ ਪੁਆਇੰਟ ਨੇ ਕੋਸ਼ਿਸ਼ ਕਰਦਾ ਕਿ ਚਾਰੋ ਪੁਆਇੰਟ ਅੱਜ ਦੇ ਦੀਵਾਨ ਵਿੱਚ ਹੱਲ ਹੋ ਜਾਣ ਸਵਾਲ ਨਹੀਂ ਤਾਂ ਆਪਾਂ ਅਗਲੇ ਦਿਨ 'ਚ ਵਿਚਾਰ ਲਾਂਗੇ ਸਾਡਾ ਗੁਰਦੁਆਰਾ ਸਾਹਿਬ ਆਉਣ ਦਾ ਮਕਸਦ ਕੀ ਹੈ ਅਸੀਂ ਗੁਰੂ ਕੋਲ ਕਿਵੇਂ ਆਉਣਾ ਆ ਕੇ ਕੀ ਕਰਨਾ ਗੁਰੂ ਜੀ ਅੱਗੇ ਭੇਟਾ ਕੀ ਰੱਖਣੀ ਹੈ ਫਿਰ ਤੋਂ ਧਿਆਨ ਦਿਓ ਜੀ ਇਹ ਚਾਰ ਸਵਾਲ ਨੇ ਕੋਸ਼ਿਸ਼ ਕਰਦੇ ਹਾਂ ਜਿੰਨੀ ਵਿਚਾਰ ਅੱਜ ਹੋ ਸਕੀ ਗੁਰੂ ਕੋਲ ਆਉਣ ਦਾ ਸਾਡਾ ਮਕਸਦ ਕੀ ਹੈ ਅਸੀਂ ਗੁਰੂ ਕੋਲ ਕਿਵੇਂ ਆਉਣਾ ਆ ਕੇ ਕੀ ਕਰਨਾ ਗੁਰੂ ਜੀ ਅੱਗੇ ਭੇਟਾ ਕੀ ਰੱਖਣੀ ਹੈ ਜੋ ਵੀ ਬੇਨਤੀ ਕਰਾਂਗਾ ਵਿੱਚੋਂ ਵਿੱਚੋਂ ਦੀ ਆਪ ਜੀ ਨੂੰ ਪੁੱਛਿਆ ਵੀ ਕਰਾਂਗਾ ਕਿ ਕੀ ਗੱਲ ਚੱਲ ਰਹੀ ਹੈ ਉਹ ਤੁਸੀਂ ਜਵਾਬ ਵੀ ਦੇਣਾ ਹੋਇਆ ਕਰੂ ਫਿਰ ਹੀ ਦੇ ਸਕੋਗੇ ਜੇ ਪੂਰੇ ਧਿਆਨ ਨਾਲ ਬੈਠ ਕੇ ਸੁਣ ਰਹੇ ਹੋਵੋਗੇ ਇੱਕ ਗੱਲ ਖਾਸ ਧਿਆਨ ਵਿੱਚ ਰੱਖਣੀ ਆ ਕਈ ਵਾਰੀ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਫਰਕ ਵੀ ਰਹਿ ਜਾਂਦਾ ਹੈ ਜਾਂ ਕੋਈ ਨੁਕਤਾ ਸਮਝਾਉਂਦਿਆਂ ਵੀ ਫਰਕ ਪੈ ਜਾਂਦਾ ਹੈ ਤੁਸੀਂ ਬਹੁਤ ਸਤਿਕਾਰਯੋਗ ਬਜ਼ੁਰਗ ਬਾਪੂ ਮਾਵਾਂ ਭੈਣਾਂ ਵੀਰ ਬੈਠੇ ਹੋ ਕੋਈ ਵੀ ਗੱਲ ਸਮਝ ਨਾ ਲੱਗੇ ਸਮਾਪਤੀ ਤੋਂ ਬਾਅਦ ਬਿਲਕੁਲ ਇਸ ਤਰ੍ਹਾਂ ਗੱਲ ਕਰ ਲਿਓ ਜਿਵੇਂ ਆਪਣੇ ਬੱਚੇ ਨਾਲ ਗੱਲ ਕਰਦੇ ਆਉਂਦੇ ਹੋ ਬਜ਼ੁਰਗੋ ਕਿ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੂੰ ਕੀ ਕਹੀ ਗਿਆ ਦੁਬਾਰਾ ਦੱਸ ਭਾਵੇਂ ਦੁਬਾਰਾ ਪੁੱਛ ਲੈਣਾ ਚੰਗੀ ਤਰ੍ਹਾਂ ਇੱਕ ਇੱਕ ਨੁਕਤਾ ਆਪਾਂ ਸਮਝ ਕੇ ਜਾਣਾ ਜਿਵੇਂ ਇੱਕ ਵੀਰ ਆਪਣੇ ਭਰਾ ਨਾਲ ਗੱਲ ਕਰਦਾ ਇੱਕ ਭੈਣ ਆਪਣੇ ਵੀਰ ਨਾਲ ਗੱਲ ਕਰਦੀ ਹੈ ਆਪਾਂ ਪਰਿਵਾਰਕ ਮਾਹੌਲ ਬਣਾ ਕੇ ਗੁਰਮਤਿ ਦੇ ਨੁਕਤੇ ਵਿਚਾਰਨੇ ਹੈ ਇੱਕ ਪਰਿਵਾਰਕ ਮਾਹੌਲ ਬਣਾ ਕੇ ਜੇ ਮਨਾਂ ਵਿੱਚ ਅਸੀਂ ਕਿਸੇ ਕਿਸਮ ਦੀਆਂ ਦੀਵਾਰਾਂ ਜੀਆਂ ਬਣਾ ਕੇ ਬੈਠੇ ਰਹੇ ਫਿਰ ਤਾਂ ਗੱਲ ਸਮਝ ਨਹੀਂ ਆਉਣੀ ਇੱਦਾਂ ਗੱਲ ਨੂੰ ਸੁਣਨਾ ਜਿਵੇਂ ਤੁਹਾਡਾ ਬੱਚਾ ਗੱਲ ਕਰ ਰਿਹਾ ਜਾਂ ਤੁਹਾਡਾ ਭਰਾ ਗੱਲ ਕਰ ਰਿਹਾ ਗੁਰੂ ਸਮਤ ਬਖਸ਼ੇ ਮੇਰੀਆਂ ਭੈਣਾਂ ਮਾਵਾਂ ਫਟਾਫਟ ਜਵਾਬ ਦਿਓ ਜੀ, ਤੁਸੀਂ ਹਿੰਮਤ ਨਾਲ ਬੋਲ ਕੇ ਦੱਸੋ ਕਿ ਗੁਰੂ ਘਰ ਆਉਣ ਦਾ ਸਾਡਾ ਮਕਸਦ ਕੀ ਹੈ, ਕੀ ਮਕਸਦ ਲੱਗਦਾ ਉਹ ਫਟਾਫਟ ਤੁਸੀਂ ਬੋਲ ਕੇ ਦੱਸੋ, ਫਿਰ ਆਪਾਂ ਗੁਰਬਾਣੀ ਵਿੱਚੋਂ ਪੁੱਛ ਪੁੱਛ ਕੇ ਗੱਲ ਕਰਾਂਗੇ। ਭੈਣਾਂ ਮਾਵਾਂ ਜਵਾਬ ਦਿਓ ਜੀ, ਗੁਰਦੁਆਰਾ ਸਾਹਿਬ ਆਉਂਦੇ ਨਾ ਭੈਣਾਂ ਮਾਵਾਂ, ਦੱਸੋ ਜੀ ਪਹਿਲਾਂ ਤਾਂ ਆਉਂਦੇ ਹਾਂ ਆਪਾਂ ਸਾਰੇ, ਬੋਲਣੇ ਮੂੰਹੋਂ ਨਾਲ ਦੀ ਨਾਲ ਦੀ ਆਪਾਂ ਆਉਂਦੇ ਹਾਂ ਨਾ ਗੁਰਦੁਆਰਾ ਸਾਹਿਬ, ਹਾਂਜੀ ਜਾਂ ਨਾ ਜੀ, ਸਾਰਿਆਂ ਨੇ ਫਿਰ ਬੋਲਣਾ। ਇੱਕ ਵਾਰੀ ਮੈਂ ਚੈੱਕ ਕਰ ਲਵਾਂ, ਸਾਰੇ ਜਾਣੇ ਬੋਲਿਓ ਜੀ, ਸਤਨਾਮ ਸ਼੍ਰੀ, ਠੀਕ ਠਾਕ ਹੈ ਸਭ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਤੇ ਇਸ ਕਰਕੇ ਜਵਾਬ ਦਿਓ ਮੇਰੀਆਂ ਭੈਣਾਂ। ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਮਾਤਾ ਜੀ, ਹਾਂਜੀ। ਨੌਜਵਾਨ ਵੀਰੋ, ਸਾਡਾ ਗੁਰਦੁਆਰਾ ਸਾਹਿਬ ਆਉਣ ਦਾ ਮਕਸਦ ਕੀ ਹੈ, ਇਹ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਪਹਿਲਾਂ ਭੈਣਾਂ ਮਾਵਾਂ ਨੂੰ ਪੁੱਛ ਰਹੇ ਹਾਂ ਫਟਾਫਟ, ਖਾਸ ਤੌਰ 'ਤੇ ਬਖਸ਼ੀ ਵਾਲੇ ਵਾਲੇ ਜਿਹੜੇ ਆ, ਕਿਉਂਕਿ ਆਸੇ ਪਾਸੇ ਦੀਵਾਨ ਲੱਗਦੇ ਰਹਿੰਦੇ ਆ, ਕਈ ਸੱਜਣਾਂ ਨੇ ਪਹਿਲਾਂ ਵੀ ਸੁਣਿਆ, ਇਹ ਸਮਝ ਆ ਜਾਂਦੀ ਹੈ ਸੌਖੇ ਤਰੀਕੇ ਨਾਲ। ਇਹ ਨਹੀਂ ਹੁੰਦਾ ਕਿ ਮੈਂ ਉੱਦਾਂ ਹੀ ਆ ਕੇ ਅਸਮਾਨੀ ਗੱਲਾਂ ਤੁਹਾਨੂੰ ਸੁਣਾਈ ਜਾਵਾਂ ਵਾਧੂ ਦੀਆਂ, ਅਤੇ ਜਿਨ੍ਹਾਂ ਨੂੰ ਸਮਝ ਹੀ ਨਾ ਆਵੇ ਛੇਤੀ। ਆਪਾਂ ਗੱਲ ਊੜੇ ਆੜੇ ਤੋਂ ਸ਼ੁਰੂ ਕਰੀਏ, ਸਮਝ ਆ ਜਾਵੇ ਚੰਗੀ ਤਰ੍ਹਾਂ। ਭੈਣਾਂ ਮਾਵਾਂ ਜਵਾਬ ਦਿਓ ਵੀ ਗੁਰਦੁਆਰਾ ਸਾਹਿਬ ਆਉਣ ਦਾ ਸਾਡਾ ਮਕਸਦ ਕੀ ਹੈ, ਅਸੀਂ ਕੀ ਕਿਉਂ ਆਉਂਦੇ ਹਾਂ ਗੁਰਦੁਆਰੇ, ਕਿਵੇਂ ਲੱਗਦਾ ਤੁਹਾਨੂੰ, ਉਵੇਂ ਦੱਸ ਦਿਓ, ਫਿਰ ਆਪਾਂ ਅੱਗੇ ਤੁਰਦੇ ਹਾਂ। ਕੀ ਮਕਸਦ ਹੈ ਜੀ, ਮਕਸਦ ਸਮਝ ਗਏ, ਲਕਸ਼ ਟੀਚਾ ਕੀ ਹੈ, ਗੁਰਦੁਆਰਾ ਸਾਹਿਬ ਕਿਉਂ ਆਉਂਦੇ ਹਾਂ। ਹਾਂਜੀ, ਕੋਈ ਗੱਲ ਨਹੀਂ, ਆਪੋ ਆਪਣਾ ਅੰਦਾਜ਼ਾ ਲਾ ਕੇ ਦੱਸ ਦਿਓ ਕੀ ਕਰਨ ਆਉਂਦੇ ਹਾਂ ਜੀ। ਕੀ ਕਰਨ ਆਉਂਦੇ ਹਾਂ ਮਾਤਾ ਜੀ, ਉੱਚੀ ਬੋਲ ਕੇ ਦੱਸੋ, ਕੋਈ ਵੀ, ਸਾਰੇ ਜਾਣੇ ਬੋਲ ਦਿਓ ਤਾਂ, ਕੋਈ ਗੱਲ ਨਹੀਂ, ਸ਼ਾਂਤੀ ਵਾਸਤੇ ਆਉਂਦੇ ਹਾਂ। ਬਹੁਤ ਸੋਹਣਾ ਜਵਾਬ ਹੈ। ਕੋਈ ਹੋਰ ਭੈਣ ਜੀ ਮਾਤਾ, ਕੋਈ, ਸਾਰੇ ਸ਼ਾਂਤੀ ਵਾਸਤੇ ਆਉਣਗੇ, ਹੁਣ ਤਾਂ ਪੱਕਾ ਪਤਾ ਹੈ, ਫਿਰ ਉਹ ਨਕਲ ਮਾਰ ਲਈ ਸਾਰਿਆਂ ਨੇ ਬਾਕੀਦਿਆਂ ਨੇ। ਚੱਲ ਕੋਈ ਗੱਲ ਨਹੀਂ, ਠੀਕ ਹੈ। ਅਤੇ ਹਾਂਜੀ, ਨੌਜਵਾਨ ਵੀਰ ਮੇਰੇ ਬੈਠੇ ਜਿਹੜੇ ਭਰਾ, ਉਹ ਥੋੜ੍ਹਾ ਜਿਹਾ ਅਗਲੇ ਪਾਸੇ ਆ ਕੇ ਬਹਿ ਜਾਓ, ਕਿਉਂਕਿ ਮੇਰਾ ਨੌਜਵਾਨਾਂ ਨਾਲ ਵੈਸੇ ਵੀ ਬੜਾ ਵਾਹ ਵਾਸਤਾ ਪੈਂਦਾ ਰਹਿੰਦਾ, ਸਕੂਲਾਂ ਕਾਲਜਾਂ 'ਚ ਕਾਫੀ ਜਾਈਦਾ। ਵੀਰ ਬਣ ਕੇ ਜਿਹੜੇ ਨੌਜਵਾਨ ਵੀਰ ਅੱਗੇ ਆ ਕੇ ਬਹਿ ਜਾਓ, ਤੁਹਾਡੇ ਨਾਲ ਭਾਈਆਂ ਵਾਂਗ ਹੀ ਬਹਿ ਕੇ ਗੱਲਾਂ ਕਰਨੀਆਂ ਆਪਾਂ, ਨਹੀਂ ਤਾਂ ਨਾ ਸਾਡੇ ਬੰਦਿਆਂ ਨੇ ਮਿਹਣੇ ਮਾਰ ਮਾਰ ਕੇ ਤੁਹਾਨੂੰ ਬਹੁਤ ਭਜਾ ਤਾ ਦੂਰ। ਕੋਈ ਨਹੀਂ, ਅੱਜ ਦਾ ਦੀਵਾਨ ਨਾ ਥੋੜ੍ਹਾ ਜਿਹਾ ਮਾਹੌਲ ਬਣਾਉਣ 'ਤੇ ਲੱਗ ਜਾਣਾ ਟਾਈਮ। ਆ ਜਾਓ ਵੀਰ ਬਣ ਕੇ ਆ ਕੇ ਬੈਠਿਓ ਫਟਾਫਟ। ਹਾਂਜੀ, ਗੁਰਦੁਆਰਾ ਸਾਹਿਬ ਆਉਣ ਦਾ ਆਪਣਾ ਮਕਸਦ ਕੀ ਹੈ, ਇੱਕੋ ਇੱਕ ਮਕਸਦ ਹੈ, ਧਿਆਨ ਨਾਲ ਸੁਣਿਓ। ਸਾਡੇ ਛੋਟੇ ਬੱਚੇ ਜਾਂ ਮੇਰੇ ਵੀਰ ਭੈਣਾਂ ਸਕੂਲ ਜਾਂਦੇ ਨੇ, ਕਾਲਜਾਂ ਜਾਂਦੇ ਆ, ਤਾਂ ਉਹ ਕਾਲਜਾਂ ਵਿੱਚ ਜਾਂਦੇ ਨੇ, ਸਕੂਲ ਜਾਂਦੇ ਨੇ, ਸਕੂਲ ਜਾਣ ਦਾ ਮਕਸਦ ਕੀ ਹੈ, ਕੀ ਕਰਨ ਜਾਂਦੇ ਆ ਸਕੂਲ ਜੀ, ਬੋਲੋ, ਪੜ੍ਹਨ ਜਾਂਦੇ ਨੇ। ਬੰਦਾ ਕੋਈ ਵੀ ਕੰਮ ਕਰਦਾ, ਕੋਈ ਵੀ ਕੰਮ ਕਰਦਾ, ਉਹਨੂੰ ਆਪਣੇ ਕੰਮ ਕਰਨ ਦੇ ਪਿੱਛੇ ਉਹਦਾ ਮਕਸਦ ਕੀ ਹੈ ਉਹਨੂੰ ਪਤਾ। ਜੇ ਕਿਸਾਨ ਵੀਰ ਖੇਤ ਜਾ ਰਿਹਾ, ਉਹਨੂੰ ਪਤਾ ਕਿ ਇਹ ਮੇਰਾ ਰੋਜ਼ੀ ਰੋਟੀ ਦਾ ਸਾਧਨ ਹੈ, ਫਸਲ ਕਮਾਉਣੀ ਹੈ। ਮਜ਼ਦੂਰ ਵੀਰ ਮਜ਼ਦੂਰੀ 'ਤੇ ਜਾਂਦਾ, ਉਹਨੂੰ ਪਤਾ ਕਿ ਇੱਥੋਂ ਮੈਨੂੰ ਚਾਰ ਪੈਸੇ ਆਉਣੇ ਆ, ਦੌਲਤ ਗੁਜ਼ਰਾਨ ਹੈ। ਹਰ ਕੰਮ ਕਰਦੇ ਹੋਏ ਬੰਦੇ ਨੂੰ ਪਤਾ ਕਿ ਮੇਰਾ ਮਕਸਦ ਕੀ ਹੈ, ਇਸ ਕੰਮ ਕਰਨ ਪਿੱਛੇ ਕੀ ਮਕਸਦ ਆ। ਅਫਸੋਸ ਹੈ ਕਿ ਸਾਨੂੰ 95% ਸਿੱਖਾਂ ਨੂੰ, ਮੈਂ ਵੀ ਤੁਹਾਡੇ ਵਿੱਚ ਹੀ ਹਾਂ, ਆਪਾਂ ਨੂੰ 95% ਸਿੱਖਾਂ ਨੂੰ ਗੁਰਦੁਆਰਾ ਸਾਹਿਬ ਆਉਣ ਦੇ ਮਕਸਦ ਦਾ ਨਹੀਂ ਪਤਾ। ਦੇਖ ਲਓ, ਗੁਰੂ ਘਰ ਆਉਂਦਿਆਂ ਨੂੰ ਸਾਨੂੰ ਉਮਰਾਂ ਲੰਘ ਗਈਆਂ, ਸਾਨੂੰ ਕੋਈ ਪੁੱਛ ਲਵੇ ਵੀ ਗੁਰਦੁਆਰੇ ਜਾਣ ਦਾ ਤੇਰਾ ਟੀਚਾ ਕੀ ਹੈ, ਮਕਸਦ ਕੀ ਹੈ, ਦੱਸ। ਸਾਡੇ ਵਿੱਚੋਂ ਬਹੁਤਿਆਂ ਦਾ ਇੱਕੋ ਜਵਾਬ ਹੁੰਦਾ, ਘੜਿਆ ਘੜਾਇਆ, ਜੇ ਪੁੱਛੀਏ ਵੀ ਕਿੱਧਰ ਚੱਲੇ ਗੁਰਦੁਆਰੇ, ਕੀ ਕਰਨ ਜਾਂਦੇ, ਕਹਿੰਦਾ ਮੱਥਾ ਟੇਕ ਕੇ ਆਉਣਾ, ਬਸ ਇੱਥੇ ਇੱਕ ਖੜੀ ਕਹਾਣੀ। ਕਈ ਵਾਰ ਤਾਂ ਆਪਾਂ ਮੰਨ ਲਓ ਦੋ ਮਿੱਤਰ ਆ ਰਹੇ ਆ, ਕਹਿੰਦਾ ਤੂੰ 2 ਮਿੰਟ ਇੱਥੇ ਰੁਕ, ਮੈਂ ਹੁਣੀ ਗੁਰਦੁਆਰੇ ਜਾਇਆ ਵਾਂ। ਜੇ ਪੁੱਛੀ ਵੀ 2 ਮਿੰਟਾਂ 'ਚ ਗੁਰਦੁਆਰੇ ਕੀ ਕਰਿਆ ਆਵੇਂਗਾ ਤੂੰ, ਉਹ ਕਹਿੰਦਾ ਬਸ ਮੱਥਾ ਟੇਕਣ ਸਾਰ ਬਣਿਓ, ਮੈਂ ਤਾਂ ਮੱਥਾ ਟੇਕ ਕੇ ਆਉਣਾ। ਗੁਰਦੁਆਰਾ ਇਹ ਨਹੀਂ ਹੈ ਇਸ ਕੰਮ ਵਾਸਤੇ, ਧਿਆਨ ਨਾਲ ਸਮਝਿਓ। ਗੁਰਦੁਆਰਾ ਸਾਹਿਬ ਆਉਣ ਦਾ ਇੱਕੋ ਇੱਕ ਮਕਸਦ ਹੈ ਗੁਰੂ ਦਾ ਗਿਆਨ ਲੈਣਾ। ਪਾਤਸ਼ਾਹ ਨੇ ਬਾਣੀ ਚ ਦੱਸਿਆ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਧਿਆਨ ਨਾਲ ਸਮਝੀ ਜਾਣੇ ਜੀ ਗੁਰਮਤ ਦੇ ਨੁਕਤੇ। ਗੁਰਦੁਆਰਾ ਸਾਹਿਬ ਆਉਣ ਦਾ ਇੱਕੋ ਇੱਕ ਮਕਸਦ ਹੈ ਗੁਰੂ ਦਾ, ਬੋਲੋ ਮੂੰਹੋਂ ਕੀ ਕਰਨਾ, ਗਿਆਨ ਲੈਣਾ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰਦੁਆਰਾ ਸਾਹਿਬ ਅਸੀਂ ਗੁਰੂ ਦੀ ਮੱਤ ਲੈਣ ਵਾਸਤੇ ਆਉਣਾ, ਗੁਰੂ ਦਾ ਗਿਆਨ ਲੈਣ ਵਾਸਤੇ ਆਉਣਾ ਹੈ। ਦੁਬਾਰਾ ਹੁਣ ਸਾਰੇ ਜਾਣੇ ਬੋਲ ਕੇ ਦੱਸ ਦਿਓ, ਫਿਰ ਆਪਾਂ ਅੱਗੇ ਤੁਰਦੇ ਹਾਂ। ਹਾਂਜੀ, ਗੁਰਦੁਆਰਾ ਸਾਹਿਬ ਆਉਣ ਦਾ ਕੀ ਮਕਸਦ ਹੈ? ਗੁਰੂ ਦਾ ਗਿਆਨ ਲੈਣਾ। ਆਪਾਂ ਆਉਣ ਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ, ਇਹਦਾ ਕੀ ਭਾਵ ਹੈ? ਇਹਦਾ ਭਾਵ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਨਹੀਂ ਪਤਾ ਜ਼ਿੰਦਗੀ ਕਿਵੇਂ ਜਿਉਣੀ ਆ, ਪਰਮਾਤਮਾ ਨਾਲ ਕਿਵੇਂ ਜੁੜਨਾ, ਤੁਸੀਂ ਗਿਆਨ ਬਖਸ਼ਿਸ਼ ਕਰੋ। ਕਿਉਂਕਿ ਆਪ ਜੀ ਬਾਣੀ ਵਿੱਚ ਦੱਸ ਰਹੇ ਹੋ ਨਾ, ਗੁਰ ਕੀ ਮਤ ਤੂੰ ਲਿਹੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ, ਕਿ ਗੁਰੂ ਦੀ ਮਤ ਲੈ ਲੈ, ਗੁਰੂ ਦੇ ਗਿਆਨ ਤੋਂ ਬਿਨਾਂ ਆਪਣੇ ਆਪ ਨੂੰ ਸਿਆਣੇ ਅਖਵਾਉਣ ਵਾਲੇ ਬਹੁਤ ਡੁੱਬ ਗਏ ਵਿਕਾਰਾਂ ਦੇ ਤਲਾਬ ਵਿੱਚ, ਵਿਕਾਰਾਂ ਦੇ ਚਿੱਕੜ ਚ ਲਿਬੜ ਗਏ। ਇਸ ਲਈ ਸੱਚੇ ਪਾਤਸ਼ਾਹ ਜੀ ਅਸੀਂ ਗਿਆਨ ਲੈਣ ਵਾਸਤੇ ਆਏ ਹਾਂ, ਤੁਸੀਂ ਤਰਸ ਕਰੋ, ਸਾਨੂੰ ਗਿਆਨ ਬਖਸ਼ੋ। ਇਹ ਗੁਰਦੁਆਰਾ ਸਾਹਿਬ ਆਉਣ ਦਾ ਮਕਸਦ ਆ। ਜੇ ਤਾਂ ਇਸ ਭਾਵ ਨਾਲ ਆਪਾਂ ਮੱਥਾ ਟੇਕਦੇ ਹਾਂ, ਮੁਬਾਰਕ ਹੈ। ਫਿਰ ਆਪਾਂ ਸਾਰੇ ਭੈਣ ਭਰਾ ਮੱਥਾ ਟੇਕ ਕੇ ਬੈਠ ਜਾਂਦੇ ਹਾਂ, ਗੁਰਮਤਿ ਦੀ ਵਿਚਾਰ ਹੁੰਦੀ ਹੈ। ਤੁਸੀਂ ਨੋਟ ਕਰਿਓ, ਆਪਾਂ ਜਾਂਦੇ ਜਾਂਦੇ ਫਿਰ ਮੱਥਾ ਟੇਕ ਜਾਂਦੇ ਹਾਂ ਗੁਰੂ ਜੀ ਨੂੰ। ਉਹਦਾ ਕੀ ਮਤਲਬ ਹੈ ਕਿ ਜਿੰਨਾ ਗਿਆਨ ਸਾਨੂੰ ਸਮਝ ਆਇਆ, ਗੁਰੂ ਜੀ ਤੁਸੀਂ ਬਖਸ਼ਿਸ਼ ਕਰਿਓ, ਇਸ ਗਿਆਨ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲਿਆ ਸਕੀਏ, ਇਹ ਗਿਆਨ ਮੰਨਣ ਲਈ ਆ। ਜੇ ਤਾਂ ਇਸ ਭਾਵ ਨਾਲ ਮੱਥਾ ਟੇਕਿਆ ਤਾਂ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਇਹ ਮੱਥਾ ਟੇਕਣਾ ਵੀ ਵੱਡਾ ਪੁੰਨ ਹੈ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਸਭ ਤੋਂ ਵੱਡਾ ਪੁੰਨ ਕਿ ਤੈਨੂੰ ਆਪਣੇ ਸਤਿਗੁਰੂ ਅੱਗੇ ਹੱਥ ਜੋੜਨ ਦੀ ਜਾਂਚ ਆ ਜਾਵੇ ਤੇ ਗੁਰੂ ਨੂੰ ਤੈਨੂੰ ਮੱਥਾ ਟੇਕਣਾ ਆ ਜਾਵੇ। ਜੇ ਤਾਂ ਇਸ ਭਾਵਨਾ ਨਾਲ ਮੱਥਾ ਟੇਕਿਆ ਤਾਂ ਵੱਡਾ ਪੁੰਨ ਹੈ। ਜੇ ਉਈ ਝੂਈ ਮੱਥਾ ਟੇਕਿਆ, ਉਈ ਝੂਈ ਸਮਝਦੇ ਨਾ ਵੀ ਉਦਾਂ ਹੀ, ਇਹ ਤਾਂ ਸਾਰੇ ਹੀ ਟੇਕਦੇ ਹੁੰਦੇ ਨੇ ਮੱਥਾ, ਇਹ ਤਾਂ ਮੈਂ ਵੀ ਟੇਕਦਾ, ਇਹ ਤਾਂ ਰਿਵਾਜ ਹੀ ਹੈ, ਮਨ ਚ ਕੋਈ ਭਾਵਨਾ ਨਹੀਂ ਬਣੀ, ਇਹ ਤਾਂ ਬਸ ਟੇਕਣਾ, ਗੱਲ ਨਹੀਂ ਉਹਦੀ ਕੋਈ ਮੰਨਣੀ ਸੁਣਨੀ ਨਾ, ਇਹ ਤਾਂ ਬਸ ਟੇਕਦੇ ਆ। ਜੇ ਨਾ ਟੇਕਿਆ ਲੋਕ ਕੀ ਕਹਿਣਗੇ, ਕਿਹਾ ਜਾ ਮੱਥਾ ਵੀ ਨਹੀਂ ਟੇਕਦਾ। ਜੇ ਇੱਦਾਂ ਹੀ ਮੱਥਾ ਟੇਕਦੇ ਆ ਤਾਂ ਉਹਨਾਂ ਲਈ ਲਫ਼ਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵਰਤੇ ਨੇ, ਸੀਸ ਨਵਾਇਆ ਕਿਆ ਥੀਏ ਜੇ ਹਿਰਦੇ ਕੁਸੁੱਧੇ ਜਾਏ। ਹਿਰਦੇ ਵਿੱਚ ਕਪਟ ਰੱਖ ਕੇ ਮੱਥਾ ਟੇਕਦਾ, ਉਹਦਾ ਮੱਥਾ ਟੇਕਣ ਦਾ ਕੋਈ ਮਤਲਬ ਨਹੀਂ। ਬਾਦਸ਼ਾਹ ਨੇ ਬਹੁਤ ਸੌਖੀ ਉਦਾਹਰਨ ਦਿੱਤੀ ਹੈ, ਅਪਰਾਧੀ ਦੂਣਾ ਨਿਵੈ ਜੋ ਮਨ ਜਿਉ ਹੰਤਾ ਮਿਰਗਾਂ ਹੈ। ਹੁਣ ਵੇਖੋ, ਇੱਕ ਸ਼ਿਕਾਰੀ ਹੈ, ਉਹਨੇ ਮਿਰਗ ਨੂੰ ਨਿਸ਼ਾਨਾ ਬਣਾਉਣੇ, ਕਈ ਵਾਰੀ ਉਹਨੂੰ ਲੇਟਣਾ ਵੀ ਪੈਂਦਾ, ਗੋਡੇ ਟੇਕ ਕੇ ਵੀ ਉਹ ਨਿਸ਼ਾਨਾ ਬਣਾਉਂਦਾ। ਜੇ ਕੋਈ ਸ਼ਿਕਾਰੀ ਨੂੰ ਲੇਟੇ ਨੂੰ ਵੇਖ ਕੇ ਭੁਲੇਖਾ ਖਾਵੇ, ਈਕੋ ਥੋੜ੍ਹੀ ਘਟਾ ਲਿਓ ਥੋੜ੍ਹੀ, ਜੇ ਕੋਈ ਸ਼ਿਕਾਰੀ ਨੂੰ ਲੇਟੇ ਨੂੰ ਵੇਖ ਕੇ ਕੋਈ ਭੁਲੇਖਾ ਖਾ ਜਾਵੇ ਕਿ ਇਹ ਤਾਂ ਮੱਥਾ ਟੇਕ ਰਿਹਾ, ਬਿਲਕੁਲ ਨਹੀਂ। ਇੱਥੇ ਵੀ ਬੰਦਾ ਕਈ ਵਾਰੀ ਮੱਥਾ ਟੇਕਦਾ, ਗੁਰੂ ਨੂੰ ਤਾਂ ਨਹੀਂ ਨਿਸ਼ਾਨਾ ਬਣਾ ਸਕਦਾ, ਭੋਲੇ ਭਾਲੇ ਲੋਕਾਂ ਨੂੰ ਜ਼ਰੂਰ ਨਿਸ਼ਾਨਾ ਬਣਾ ਲੈਂਦਾ, ਅਗਲੇ ਨੂੰ ਵੇਖਣ ਵਾਲੇ ਨੂੰ ਲੱਗਦਾ ਬੜਾ ਬੰਦਗੀ ਵਾਲਾ ਬੰਦਾ ਜੀ। ਇਸ ਕਰਕੇ ਆਪਾਂ ਧਿਆਨ ਰੱਖਣਾ ਗੁਰਦੁਆਰਾ ਸਾਹਿਬ, ਕਿਉਂਕਿ ਅੱਜ ਪਹਿਲਾ ਦੀਵਾਨ ਹੋਣ ਕਰਕੇ ਆਪਾਂ ਇਹ ਮੁੱਢਲੇ ਨੁਕਤੇ ਬਹੁਤ ਜ਼ਰੂਰੀ ਨੇ। ਦੇਖ ਲਓ ਮੱਥਾ ਟੇਕਦੇ ਨੂੰ ਕਿੰਨਾ ਚਿਰ ਹੋ ਗਿਆ, ਪਰ ਸਾਨੂੰ ਮੱਥਾ ਟੇਕਣ ਦੇ ਮਤਲਬ ਦਾ ਹੀ ਨਹੀਂ ਅਜੇ ਤੱਕ ਪਤਾ ਲੱਗ ਸਕਿਆ। ਗੁਰਦੁਆਰਾ ਸਾਹਿਬ ਆਉਣ ਦਾ ਇੱਕੋ ਇੱਕ ਮਕਸਦ ਹੈ ਜੀ, ਗੁਰੂ ਦਾ ਬੋਲੋ, ਭੁੱਲਣਾ ਨਹੀਂ ਇਹ ਲਾਈਨਾਂ, ਇਹ ਚੀਜ਼ਾਂ ਯਾਦ ਕਰਕੇ ਜਾਣੀਆਂ ਅੱਜ ਆਪਾਂ। ਗੁਰੂ ਕੋਲ ਅਸੀਂ ਗਿਆਨ ਲੈਣ ਵਾਸਤੇ ਆਉਣਾ, ਗਿਆਨ ਜਿਹੜਾ ਇਹ ਗੁਰਬਾਣੀ ਦੀ ਵਿਚਾਰ ਵਿੱਚੋਂ ਮਿਲਣਾ। ਅੱਖਾਂ ਨਾਲ ਵੇਖਿਆ ਗੱਲ ਨਹੀਂ ਜੀ ਬਣਦੀ, ਕਿਤੇ ਕੋਈ ਭੁਲੇਖਾ ਖਾ ਜਾਵੇ। ਜਿੰਨੇ ਆਪਾਂ ਭੈਣ ਭਰਾ ਬੈਠੇ ਹਾਂ, ਬਜ਼ੁਰਗ ਬਾਪੂ ਮਾਵਾਂ ਸਭ, ਵੇਖੋ ਅੱਖਾਂ ਨਾਲ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰਿਆਂ ਨੇ ਵੇਖ ਲਿਆ, ਅੱਖਾਂ ਨਾਲ ਤਾਂ ਵੇਖ ਲਿਆ ਗੁਰੂ ਜੀ ਨੂੰ। ਕੀ ਅੱਖਾਂ ਨਾਲ ਵੇਖੀ ਗੱਲ ਬਣ ਜਾਂਦੀ ਹੈ? ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦਾ ਫੈਸਲਾ ਹੈ, ਜਿੰਨੀਆਂ ਵੀ ਆਪਾਂ ਬੇਨਤੀਆਂ ਕਰਨੀਆਂ ਉਹ ਸਿਰਫ ਬਾਣੀ ਵਿੱਚੋਂ ਸਮਝਣੀਆਂ, ਕੋਲੋਂ ਕੁਛ ਨਹੀਂ ਬਣਾਉਣਾ। ਪਾਤਸ਼ਾਹ ਕਹਿੰਦੇ ਅੱਖਾਂ ਨਾਲ ਤਾਂ ਸਾਰੀ ਦੁਨੀਆ ਵੇਖ ਲੈਂਦੀ ਆ, ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਗੁਰਬਾਣੀ ਦੀ ਵਿਚਾਰ ਨੂੰ ਸਮਝ ਕੇ ਅਸੀਂ ਆਪਣੇ ਜੀਵਨ ਵਿੱਚ ਨਹੀਂ ਲੈ ਕੇ ਆਉਂਦੇ, ਉਹਨਾਂ ਚਿਰ ਗੱਲ ਨਹੀਂ ਜੀ ਬਣਦੀ। ਅੱਖਾਂ ਨਾਲ ਤਾਂ ਬਹੁਤ ਦੁਨੀਆ ਵੇਖ ਲੈਂਦੀ ਗੁਰੂ ਜੀ ਨੂੰ, ਸਾਰੇ ਆਪਾਂ ਵੇਖ ਲੈਂਦੇ। ਗੱਲ ਹੈ ਗੁਰੂ ਦੇ ਗਿਆਨ ਨੂੰ ਸਮਝ ਕੇ ਮੰਨਣ ਦੀ। ਇਸ ਕਰਕੇ ਗੁਰਦੁਆਰਾ ਸਾਹਿਬ ਆਪਾਂ ਗਿਆਨ ਲੈਣ ਵਾਸਤੇ ਆਉਂਦੇ ਹਾਂ। ਇਹ ਗਿਆਨ ਲੈਣਾ ਇੰਨਾ ਸੌਖਾ ਜਿਹਾ ਕੰਮ ਨਹੀਂ ਹੈ। ਬੰਦਾ ਗੁਰੂ ਘਰ ਆ ਕੇ ਦੀਵਾਨ ਦੇ ਵਿੱਚ ਬੈਠਾ ਵੀ ਰਹਿੰਦਾ, ਪਰ ਉਹ ਜੇ ਤਾਂ ਜਿਹੜੀ ਵਿਚਾਰ ਹੋ ਰਹੀ ਹੈ ਉਹਦੇ ਮਨ ਦੇ ਖਿਆਲਾਂ ਮੁਤਾਬਕ ਉਹਨੂੰ ਠੀਕ ਲੱਗਦੀ ਹੈ ਤਾਂ ਉਹਨੇ ਕਹਿ ਦੇਣਾ ਵੀ ਵਾਹ ਜੀ ਵਾਹ, ਬਹੁਤ ਵਧੀਆ ਦੀਵਾਨ ਲੱਗਿਆ। ਇਹ ਨਹੀਂ ਵੇਖਣਾ ਵੀ ਇਹ ਵਿਚਾਰ ਗੁਰਬਾਣੀ ਵਿੱਚੋਂ ਹੋਈ ਹੈ ਜਾਂ ਕਿਤੇ ਇੱਧਰ ਉੱਧਰ ਦੀਆਂ ਗੱਲਾਂ ਸੁਣਾਈਆਂ, ਨਾ। ਤੇ ਜੇ ਵਿਚਾਰ ਭਾਵੇਂ ਬਾਣੀ ਦੀ ਹੈ ਪਰ ਇਹਦੇ ਮਨ ਨੂੰ ਠੀਕ ਨਹੀਂ ਲੱਗਦੀ ਤੇ ਬੰਦਾ ਕਹਿੰਦਾ ਨਹੀਂ ਜੀ ਇਹ ਕੋਈ ਗੱਲਾਂ ਥੋੜ੍ਹਾ, ਇਹ ਨਹੀਂ ਕਹਿਣਾ ਚਾਹੀਦਾ। ਅੱਜ ਆਪਾਂ ਇਹ ਸਮਝ ਰਹੇ ਹਾਂ ਗੁਰਦੁਆਰਾ ਸਾਹਿਬ ਆਉਣ ਦਾ ਮਕਸਦ ਗੁਰੂ ਦਾ ਗਿਆਨ ਲੈਣਾ ਹੈ, ਪਰ ਗਿਆਨ ਲੈਣ ਵਾਸਤੇ ਆਪਣੇ ਮਨ ਦੇ ਖਿਆਲਾਂ ਨੂੰ ਛੱਡਣਾ ਪੈਂਦਾ। ਪਹਿਲਾਂ ਜੋ ਮਨ ਵਿੱਚ ਭਰੋਸੇ ਬਣੇ ਹੁੰਦੇ ਨੇ, ਵਿਸ਼ਵਾਸ ਬਣੇ ਹੁੰਦੇ ਨੇ, ਮੁੱਦਤਾਂ ਤੋਂ ਅਸੀਂ ਗਲਤ ਕੰਮ ਕਰ ਰਹੇ ਹੁੰਦੇ ਹਾਂ, ਉਹ ਸਾਰੇ ਛੱਡ ਕੇ ਗੁਰੂ ਦੇ ਪਿੱਛੇ ਲੱਗਣਾ ਹੁੰਦਾ। ਚਲੋ ਮੈਂ ਅੱਗੇ ਵਧਾਂ, ਥੋੜ੍ਹਾ ਗੱਲ ਨੂੰ ਸਮਝੀਏ। ਹਾਂਜੀ ਫਟਾਫਟ ਦੱਸਿਓ ਗੁਰਦੁਆਰਾ ਸਾਹਿਬ ਆਉਣ ਦਾ ਕੀ ਮਕਸਦ ਹੈ? ਗੁਰੂ ਦਾ, ਗੁਰੂ ਕੋਲ ਕਿਵੇਂ ਆਉਣਾ, ਨਾਲ ਇਹ ਵੀ ਸਮਝਣਾ, ਕਿਉਂਕਿ ਇਹ ਤਾਂ ਪਤਾ ਲੱਗ ਗਿਆ ਵੀ ਆਉਣੇ ਆ ਗਿਆਨ ਲੈਣ, ਤੇ ਆਉਣਾ ਕਿਵੇਂ ਆ? ਸਤਿਗੁਰੂ ਨੇ ਬਾਣੀ ਚ ਦੱਸਿਆ, ਭਗਤ ਕਬੀਰ ਸਾਹਿਬ ਜੀ ਦਾ ਪਵਿੱਤਰ ਬਚਨ ਹੈ, ਭਗਤ ਜੀ ਨੇ ਬਹੁਤ ਸੌਖੀ ਜੀ ਉਦਾਹਰਣ ਦਿੱਤੀ ਆ। ਬਨਸਪਤੀ ਦੇ ਵਿੱਚ ਗੁਰੂ ਪਿਆਰ ਵਾਲੀ ਸਾਧ ਸੰਗਤ, ਚੰਦਨ ਇੱਕ ਇਹੋ ਜਿਹਾ ਦਰਖਤ ਹੈ ਕਿ ਇਹਦੇ ਨੇੜੇ ਕੋਈ ਵੀ ਦਰਖਤ ਰਹਿੰਦਾ ਉਹ ਸੰਗਤ ਕਰਨ ਵਾਲੇ ਦਰਖਤ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆ ਜਾਂਦੀ ਹੈ। ਹੁਣ ਨਿੰਮ ਦੇ ਦਰਖਤ ਨੂੰ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ, ਨਿੰਮ ਵਰਗਾ ਕੌੜਾ ਦਰਖਤ ਵੀ ਜੇ ਚੰਦਨ ਦੇ ਨੇੜੇ ਰਹਿੰਦਾ ਤਾਂ ਨਿੰਮ ਚੋਂ ਵੀ ਸੁਗੰਧੀ ਆ ਜਾਂਦੀ ਹੈ ਚੰਦਨ ਵਰਗੀ। ਪੂਰੀ ਬਨਸਪਤੀ ਦੇ ਵਿੱਚ ਇੱਕ ਬਾਂਸ ਇਹੋ ਜਿਹਾ ਜਿਹੜਾ ਚੰਦਨ ਦੇ ਬਿਲਕੁਲ ਨੇੜੇ ਰਹਿਣ ਦੇ ਬਾਵਜੂਦ ਵੀ ਖਾਲੀ ਦਾ ਖਾਲੀ ਰਹਿ ਗਿਆ, ਇਹਦੇ ਚੋਂ ਕੋਈ ਸੁਗੰਧੀ ਨਹੀਂ ਆਉਣ ਲੱਗੀ, ਕਿਉਂਕਿ ਇਹਨੂੰ ਰੋਗ ਹੈ ਵਡੱਪਣ ਦਾ। ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਡੂਬੋ ਕੋਏ, ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ। ਤੂੰ ਗੁਰੂ ਕੋਲ ਕਿਤੇ ਬਾਂਸ ਬਣ ਕੇ ਨਾ ਚਲਾ ਜਾਈ। ਬਾਂਸ ਦਾ ਪਹਿਲਾ ਭਾਵ ਹੈ ਕਿਤੇ ਵੱਡਾ ਬਣ ਕੇ ਨਾ ਆ ਜੀ ਗੁਰੂ ਘਰ, ਵੱਡਾ ਵਡੱਪਣ ਕਿਸੇ ਵੀ ਕਿਸਮ ਦਾ ਮਾਣ ਹੰਕਾਰ ਹੋਮੇ ਲੈ ਕੇ ਗੁਰੂ ਕੋਲ ਨਾ ਆ ਜੀ। ਬਾਂਸ ਬਣ ਕੇ ਨਹੀਂ ਆਉਣਾ, ਪਹਿਲਾ ਭਾਵ ਹੈ ਵੱਡੇ ਬਣ ਕੇ ਨਹੀਂ ਆਉਣਾ, ਹੰਕਾਰੀ ਬਣ ਕੇ ਨਹੀਂ ਆਉਣਾ। ਥੋੜਾ ਜਿਹਾ ਆਪ ਜੀ ਇਕਾਗਰਤਾ ਬਖਸ਼ਿਓ, ਕਿਉਂਕਿ ਹੰਕਾਰ ਜਿਹੜਾ ਨਾ ਇਹ ਬੜਾ ਸੂਖਸ਼ਮ ਵਿਸ਼ਾ, ਇਹਨੂੰ ਸਮਝਣਾ ਬੜਾ ਔਖਾ ਕੰਮ ਹੈ। ਹੰਕਾਰ ਗੁਰੂ ਪਿਆਰ ਵਾਲੀ ਸਾਧ ਸੰਗਤ ਭਾਵੇਂ ਕਿਸੇ ਵੀ ਚੀਜ਼ ਦਾ ਬੰਦੇ ਨੂੰ ਪਾਗਲ ਬਣਾ ਦਿੰਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਵਿੱਤਰ ਬਚਨ ਹੈ, ਸੱਚੇ ਪਾਤਸ਼ਾਹ ਕਹਿੰਦੇ ਆ ਜੋਬਨ, ਰੋਕ ਦੋ ਨਾ ਤੁਸੀਂ ਦੱਸ ਦੋ, ਜੋਬਨ ਧਨ ਪ੍ਰਭ ਤਾਕੈ ਮਦ ਮਹਿ ਅਹਿਨਸ ਰਹਿ ਦੀਵਾਨਾ। ਕੋਈ ਜਵਾਨੀ ਦੇ ਨਸ਼ੇ ਵਿੱਚ ਬਹੁਤ ਖੁਸ਼ੀ ਹੈ ਕਿ ਮੇਰੇ ਨੌਜਵਾਨ ਵੀਰ ਭੈਣਾਂ ਨੌਜਵਾਨ ਕਾਫੀ ਆਏ ਆ। ਧਿਆਨ ਨਾਲ ਸੁਣਿਓ, ਜੇ ਨੌਜਵਾਨ ਵਰਗ ਜਿਹੜਾ ਹੈ ਗੁਰੂ ਦੇ ਗਿਆਨ ਨਾਲ ਜੁੜ ਜਾਂਦਾ ਹੈ, ਇਹ ਜਵਾਨੀ ਜਿਹੜੀ ਹੈ ਨਾ ਮੇਰੇ ਵੀਰੋ ਤੇ ਭੈਣੋ, ਵਾਹਿਗੁਰੂ ਜੀ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਮਨੁੱਖਾ ਜਨਮ ਨੂੰ ਹੀਰੇ ਵਰਗਾ ਜਨਮ ਦੱਸਿਆ, ਹੀਰੇ ਜੈਸਾ ਜਨਮ ਹੈ। ਜਦੋਂ ਆਪਾਂ ਮਨੁੱਖਾ ਜਨਮ ਦੇ ਤਿੰਨ ਟੁਕੜੇ ਕਰਦੇ ਹਾਂ, ਬਚਪਨ ਜਵਾਨੀ ਤੇ ਬੁਢਾਪਾ, ਤਾਂ ਜਵਾਨੀ ਵਾਲਾ ਪੀਰੀਅਡ ਬਹੁਤ ਜ਼ਿਆਦਾ ਇੰਪੋਰਟੈਂਟ ਆ, ਬਹੁਤ ਜ਼ਿਆਦਾ ਮਹੱਤਵਪੂਰਨ ਆ, ਕਿਉਂਕਿ ਜਵਾਨੀ ਦੇ ਵਿੱਚ ਜਿਹੜੀ ਸ਼ਕਤੀ ਹੈ ਉਹ ਪੂਰੇ ਸਿਖਰ ਤੇ ਹੁੰਦੀ ਆ। ਲੰਮਾ ਟਾਈਮ ਬਾਣੀ ਦੀ ਵਿਚਾਰ ਕਰ ਸਕਦਾ ਬੰਦਾ, ਕੋਈ ਪ੍ਰੋਬਲਮ ਨਹੀਂ, ਚੌਂਕੜੀ ਮਾਰ ਕੇ ਬਹਿ ਜੇ, ਔਰ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਹਿੱਸਾ ਪਾਇਆ ਜਾ ਸਕਦਾ ਵਧੀਆ। ਜੇ ਗੁਰੂ ਦੇ ਗਿਆਨ ਨਾਲ ਜੁੜੇ ਤਾਂ ਸੋਹਣੇ ਕੰਮ ਹੋ ਸਕਦੇ। ਜਿਹੜਾ ਸਮਾਗਮ ਹੋਇਆ ਗੁਰਮਤਿ ਸਮਾਗਮ, ਇਹਦੇ ਵਿੱਚ ਵੀ ਮੈਨੂੰ ਲੱਗਦਾ ਨੌਜਵਾਨ ਵੀਰਾਂ ਦਾ ਹੀ ਬਹੁਤ ਵੱਡਾ ਯੋਗਦਾਨ ਹੈ। ਪਰ ਜੇ ਗੁਰੂ ਦੇ ਗਿਆਨ ਤੋਂ ਟੁੱਟ ਗਿਆ ਤਾਂ ਜਵਾਨੀ ਪਾਗਲ ਵੀ ਕਰ ਦਿੰਦੀ ਹੈ, ਜਵਾਨੀ ਦਾ ਹੰਕਾਰ ਕਮਲਾ ਹੀ ਕਰ ਦਿੰਦਾ। ਜੋਬਨ ਲਫ਼ਜ਼ ਆਇਆ ਇਸੇ ਕਰਕੇ। ਸਮਾਜ ਵਿੱਚ ਨਿਗਾਹ ਮਾਰ ਕੇ ਵੇਖੋ, ਸਾਡੇ ਆਪਣੇ ਹੀ ਨੇ ਉਹ ਵੀ ਭੈਣ ਭਰਾ ਗੁਰੂ ਦਾ ਗਿਆਨ ਨਾ ਹੋਣ ਕਰਕੇ ਕਿਵੇਂ ਪਾਗਲ ਬਣੇ ਫਿਰਦੇ ਆ। ਨਾ ਕੱਪੜੇ ਪਾਉਣ ਦੀ ਅਕਲ ਰਹੀ, ਨਾ ਖਾਣ ਪੀਣ ਦਾ ਪਤਾ ਰਿਹਾ ਸਾਨੂੰ, ਕਮਲੇ ਬੰਦੇ ਦੀਆਂ ਇਹੀ ਨਿਸ਼ਾਨੀਆਂ ਨਾ, ਬਸ ਜਵਾਨ, ਨਾ ਮਾਂ ਬਾਪ ਦੀ ਸੁਣੀ, ਨਾ ਗੁਰੂ ਦੇ ਨੇੜੇ ਲੱਗੇ, ਪਾਗਲਪਣ। ਜਵਾਨੀ ਕਮਲਾ ਵੀ ਕਰ ਦਿੰਦੀ ਆ। ਧਨ ਦੂਸਰਾ ਨਾਂ ਲਿਆ ਧਨ ਪਾਤਸ਼ਾਹ ਨੇ, ਰੁਪਈਆ ਪੈਸਾ ਕੋਈ ਮਾੜਾ ਨਹੀਂ ਹੈ। ਅਗਲੇ ਦਿਨਾਂ ਵਿੱਚ ਆਪਾਂ ਇਸ ਪੱਖ ਤੇ ਖੁੱਲ ਕੇ ਵਿਚਾਰ ਕਰਾਂਗੇ ਕਿ ਸਿੱਖ ਨੇ ਆਰਥਿਕ ਪੱਖੋਂ ਕਿੰਨਾ ਮਜ਼ਬੂਤ ਬਣਨਾ। ਅੱਜ ਤਾਂ ਧਰਮ ਦੇ ਨਾਂ ਤੇ ਵਿਆਖਿਆ ਕੁਝ ਇਹੋ ਜਿਹੀ ਸੁਣਾ ਦਿੱਤੀ ਜਾਂਦੀ ਆ ਕਿ ਭੋਲੇ ਭਾਲੇ ਲੋਕ ਵਿਚਾਰੇ ਗੁੰਮਰਾਹ ਹੋ ਜਾਂਦੇ ਆ। ਪਰ ਮੈਂ ਬੇਨਤੀ ਕਰਾਂਗਾ, ਜੇ ਗੁਰੂ ਦੇ ਗਿਆਨ ਨਾਲ ਜੁੜੇ ਹਾਂ ਤਾਂ ਰੁਪਈਏ ਪੈਸੇ ਦੀ ਵਰਤੋਂ ਕਰਨ ਦੀ ਅਕਲ ਹੈ, ਮੁਬਾਰਕ ਹੈ। ਗੁਰੂ ਦਾ ਗਿਆਨ ਨਾ ਹੋਵੇ ਇਹ ਧਨ ਦਾ ਹੰਕਾਰ ਬੰਦੇ ਨੂੰ ਪਾਗਲ ਵੀ ਕਰ ਦਿੰਦਾ। ਲੋਕਾਂ ਨੇ ਕਹਾਵਤਾਂ ਬਣਾਈਆਂ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਪਰ ਜੇ ਗੁਰੂ ਦੇ ਗਿਆਨ ਨੂੰ ਵੇਖੀਏ, ਯਕੀਨ ਕਰਿਓ, ਗੁਰੂ ਦਾ ਗਿਆਨ ਪੱਲੇ ਨਾ ਹੋਵੇ ਤੇ ਪੈਸਾ ਕੋਲ ਹੋਵੇ, ਸਿਆਣਾ ਬੰਦਾ ਲੱਭਣਾ ਔਖਾ ਇਹਨਾਂ ਚੋਂ। ਪੈਸੇ ਵਾਲੇ ਬੰਦੇ ਕੋਲੇ ਅਕਲ ਹੋਵੇ, ਯਕੀਨ ਕਰਿਓ, ਇਹ ਤਾਂ ਬਾਹਲਾ ਘੱਟ ਦੇਖਣ ਨੂੰ ਮਿਲਦਾ। ਕਈਆਂ ਨੂੰ ਤਾਂ ਉਪਰੀ ਜੀ ਵੀ ਲੱਗਣੀ ਗੱਲ ਇਹ, ਬੰਦਾ ਪੈਸੇ ਵਾਲਾ ਹੋਵੇ ਤੇ ਅਕਲ ਵੀ ਹੋਵੇ, ਇਹ ਤਾਂ ਬਹੁਤ ਘੱਟ ਹੀ ਮਿਲਦਾ ਵੇਖਣ ਨੂੰ। ਗੁਰੂ ਦੇ ਗਿਆਨ ਤੋਂ ਬਿਨਾਂ ਬੰਦਾ ਪਾਗਲ। ਬਾਣੀ ਚ ਲਿਖਿਆ, ਬਿਨ ਸ਼ਬਦ ਹੈ ਸਭ ਜੱਗ ਬਹੁਰਾਨਾ, ਵਿਰਥਾ ਜਨਮ ਗਵਾਇਆ। ਇਹ ਵੱਖਰੀ ਗੱਲ ਹੈ ਕਿ ਪੈਸੇ ਵਾਲਾ ਬੰਦਾ, ਅਹੁਦੇ ਵਾਲਾ ਬੰਦਾ ਭਾਵੇਂ ਕੋਈ ਕਮਲੀ ਜੀ ਗੱਲ ਵੀ ਕਰਦੇ ਤੇ ਆਪਾਂ ਜਾਣ ਬੁੱਝ ਕੇ ਉਹਦੀ ਹਾਸੀ ਚ ਹੱਸੀ ਜਾਂਦੇ ਹੁੰਦੇ ਹਾਂ ਵੀ ਪੈਸੇ ਵਾਲਾ ਬੰਦਾ, ਇਹਨੂੰ ਲੱਗੂਗਾ ਵੀ ਹਾਂ ਵੀ ਬੜੀ ਵੀ ਵਧੀਆ ਬੰਦਾ ਮੈਂ। ਆਪਾਂ ਪੈਸੇ ਵਾਲੇ ਬੰਦੇ ਅਹੁਦੇ ਵਾਲੇ ਬੰਦੇ ਦੀ ਗੱਲ ਵਿੱਚ ਵੈਸੇ ਹੀ ਹੁੰਗਾਰਾ ਭਰੀ ਜਾਂਦੇ ਹੁੰਦੇ ਹਾਂ, ਭਾਵੇਂ ਉਹਦੀ ਗੱਲ 'ਚ ਕੋਈ ਤੰਤ ਨਹੀਂ ਹੁੰਦਾ ਕਈ ਵਾਰੀ ਤਾਂ ਹੁੰਦਾ ਨਾ ਇੱਦਾਂ। ਪਾਤਸ਼ਾਹ ਨੇ ਬਾਣੀ 'ਚ ਕਿਹਾ ਧਨ ਰੁਪਈਏ ਪੈਸੇ ਨੇ ਬਹੁਤ ਕਮਲੇ ਕੀਤੇ ਆ। ਬਹੁਤ ਬੰਦੇ ਸਮਾਜ ਵਿੱਚ ਇਹੋ ਜਿਹੇ ਹੈਗੇ ਆ ਜਿਹਨਾਂ ਕੋਲ ਪੈਸਾ ਹੈ ਪਰ ਗੁਆਂਢੀਆਂ ਨੂੰ ਤੰਗ ਕਰਨ ਲੱਗੇ ਪਏ। ਜੇ ਉਹਨਾਂ ਨੂੰ ਚਾਰ ਜਣੇ ਜਾ ਕੇ ਸਮਝਾਉਣ ਲੱਗ ਜਾਣ ਬਈ ਤੂੰ ਇਹ ਕੀ ਕਰੀ ਜਾਂਦਾ, ਕਿਉਂ ਤੰਗ ਕਰਦਾ, ਤਾਂ ਉਹ ਕਹਿੰਦਾ ਇਹ ਮੇਰਾ ਕੀ ਵਿਗਾੜ ਲੂਗਾ, ਵੀ ਤੇਰਾ ਪੈਸਾ ਤੈਨੂੰ ਮੁਬਾਰਕ, ਇਹਨੂੰ ਸਾਹ ਤਾਂ ਲੈ ਲੈਣ ਦੇ। ਪੈਸੇ ਵਾਲੇ ਬੰਦੇ ਪਾਗਲ ਬਹੁਤ ਹੈ ਜੀ। ਬਾਣੀ ਦਾ ਬਚਨ ਵੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਇੱਥੇ ਮਾਇਆ ਧਾਰੀ ਵਿਰਤੀ ਦੀ ਗੱਲ ਹੈ, ਕਿਤੇ ਕੋਈ ਭੁਲੇਖਾ ਨਾ ਖਾ ਜੇ ਵੀ ਪੈਸੇ ਵਾਲੇ ਧਾਰਮਿਕ ਨਹੀਂ ਹੋ ਸਕਦੇ। ਗੁਰੂ ਦਾ ਗਿਆਨ ਪੱਲੇ ਹੋਵੇ, ਪੈਸੇ ਨਾਲ ਬਹੁਤ ਸੋਹਣੇ ਕੰਮ ਹੁੰਦੇ ਆ। ਜੋਬਨ ਧਨ ਪ੍ਰਭਤਾ, ਤੀਸਰਾ ਨਾਂ ਲਿਆ ਪ੍ਰਭਤਾ, ਅਹੁਦਾ ਅਹੁਦਾ ਮਾੜਾ ਨਹੀਂ ਹੈ। ਪਿੰਡ ਦੀ ਜ਼ਿੰਮੇਵਾਰੀ ਵੀ ਕਿਸੇ ਨਾ ਕਿਸੇ ਨੇ ਨਿਭਾਉਣੀ ਹੈ, ਇਸ ਕਰਕੇ ਆਪਣੇ ਸਿਸਟਮ ਬਣਿਆ, ਕਾਨੂੰਨ ਬਣਿਆ, ਪੰਚਾਇਤ ਮੁਲਕ ਵੀ ਚਲਾਉਣਾ, ਸਰਕਾਰਾਂ ਬਣਦੀਆਂ, ਸਾਰੀਆਂ ਜ਼ਿੰਮੇਵਾਰੀਆਂ ਕਿਸੇ ਨਾ ਕਿਸੇ ਨੇ ਨਿਭਾਉਣੀਆਂ ਹੀ ਨੇ। ਪਰ ਗੁਰੂ ਦਾ ਗਿਆਨ ਪੱਲੇ ਨਾ ਹੋਵੇ, ਅਹੁਦਿਆਂ ਨੇ ਪਾਗਲ ਵੀ ਬਹੁਤ ਕਰ ਦਿੱਤੇ। ਜਿਹਦੇ ਦਾ ਅਹੁਦਾ ਮਿਲ ਗਿਆ ਗੁਰਦੁਆਰੇ ਆਉਣਾ ਹੀ ਛੱਡ ਗਿਆ, ਵੀ ਹੁਣ ਤਾਂ ਯਾਰ ਹੁਣ ਥੋੜ੍ਹਾ ਜਾਵਾਂਗੇ, ਲੈ ਆਮ ਲੋਕਾਂ 'ਚ ਬਹਿ ਕੇ ਮੈਂ ਥੋੜ੍ਹਾ ਸੁਣੂੰਗਾ ਦੀਵਾਨ, ਮੈਂ ਤਾਂ ਹੁਣ ਅਹੁਦੇਦਾਰ ਹਾਂ, ਪਾਗਲ ਕਰਤਾ। ਪਾਤਸ਼ਾਹ ਨੇ ਬਾਣੀ 'ਚ ਕਿਹਾ ਜੀ, ਜੋਬਨ ਧਨ ਪ੍ਰਭ ਤਾ ਕੈ ਮਦਮਹਿ ਅਹਿਨਸ ਰਹਿ ਦੀਵਾਨਾ, ਕਮਲਾ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ, ਕੋਈ ਜਵਾਨੀ ਦੇ ਨਸ਼ੇ ਵਿੱਚ, ਕੋਈ ਰੁਪਈਏ ਪੈਸੇ ਦੀ ਆਕੜ ਵਿੱਚ, ਕੋਈ ਅਹੁਦਿਆਂ ਦੇ ਹੰਕਾਰ ਵਿੱਚ। ਹੰਕਾਰ 'ਤੇ ਆਪਾਂ ਥੋੜ੍ਹਾ ਜਿਹਾ ਗੱਲ ਨੂੰ ਸਮਝਦੇ ਹਾਂ, ਵਿਚਾਰਨ ਲੱਗੇ ਹਾਂ। ਗੁਰੂ ਕੋਲ ਕਿਵੇਂ ਆਉਣਾ? ਬਾਂਸ ਬਣ ਕੇ ਨਹੀਂ ਆਉਣਾ। ਬਾਂਸ ਦਾ ਪਹਿਲਾ ਭਾਵ ਹੈ ਕਿ ਅਸੀਂ ਵੱਡੇ ਬਣ ਕੇ ਨਹੀਂ ਆਉਣਾ, ਹੰਕਾਰੀ ਬਣ ਕੇ ਨਹੀਂ ਆਉਣਾ। ਹੰਕਾਰ ਜਿਹੜਾ ਨਾ, ਇਹ ਬੜੀ ਖਤਰਨਾਕ ਬਿਮਾਰੀ ਹੈ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੰਕਾਰ 'ਤੇ ਬੜਾ ਖੋਲ੍ਹ ਕੇ ਵਿਆਖਿਆ ਕੀਤੀ, ਸੰਸਕ੍ਰਿਤੀ ਦਾ ਪਵਿੱਤਰ ਸਲੋਕ ਆ। ਪਾਤਸ਼ਾਹ ਕਹਿੰਦੇ ਆ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਯੰਤ ਸਤਰੰ ਦ੍ਰਿੜੰਤ ਅਨਕ ਮਾਇਆ ਵਸਤੀਰ ਨੈ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁੱਖ ਬਹੁ ਭੋਗਣੈ ਭ੍ਰਮ ਭਿਆਨ ਉਦਿਆਨ ਰਮਣੰ ਮਹਾਵਿਕਟ ਅਸਾਧ ਰੋਗਣੈ ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਅਰਾਧ ਨਾਨਕ ਹਰ ਹਰ ਹਰੇ। ਸਬਜੈਕਟ ਇਹ ਕਾਫੀ ਗਹਿਰਾਈ ਵਾਲਾ, ਪਰ ਮੈਂ ਲਫ਼ਜ਼ ਬਹੁਤ ਸੌਖੇ ਵਰਤਾਂਗਾ ਵੀ ਗੱਲ ਆਪਣੀ ਸਮਝ ਆ ਜਾਏ। ਗੁਰੂ ਜੀ ਕੀ ਕਹਿੰਦੇ ਆ? ਪਾਤਸ਼ਾਹ ਹੰਕਾਰ ਨੂੰ ਸੰਬੋਧਨ ਕਰਦੇ ਆ ਇੱਥੇ, ਹਉਮੈ ਈਗੋ। ਕਹਿਣ ਲੱਗੇ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ, ਹੇ ਹੰਕਾਰ ਤੂੰ ਮੈਨੂੰ ਜੰਮਣ ਮਰਨ ਵਿੱਚ ਪਾਉਣ ਵਾਲੇ, ਆਵਾਗਮਨ ਵਿੱਚ ਮੈਂ ਤੇਰੀ ਬਦੌਲਤ ਪਿਆ, ਤੂੰ ਹੀ ਮੇਰੀ ਆਤਮਾ ਨੂੰ ਭ੍ਰਿਸ਼ਟ ਕਰ ਦਿੱਤਾ। ਮਿੱਤਰੰ ਤਯੰਤ ਸਤਰੰ ਦ੍ਰਿੜੰਤ ਅਨਕ ਮਾਇਆ ਵਸਤੀਰ ਨੇ, ਹੰਕਾਰ ਕਰਕੇ ਹੀ ਮਾਇਆ ਦਾ ਐਸਾ ਖਲਾਰਾ ਪੈਂਦਾ ਕਿ ਬੰਦਾ ਮਿੱਤਰਾਂ ਨੂੰ ਛੱਡ ਦਿੰਦਾ ਤੇ ਦੁਸ਼ਮਣਾਂ ਨੂੰ ਮਿੱਤਰ ਬਣਾ ਲੈਂਦਾ। ਨਿਗਾਹ ਮਾਰਦੇ ਹਾਂ ਆਪਾਂ ਆਪੋ ਆਪਣੇ ਅੰਦਰ, ਸਮਝਣਾ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੈ, ਪਰ ਉਦਾਹਰਨਾਂ ਕਈ ਵਾਰੀ ਸਮਾਜ ਵਿੱਚੋਂ ਵੀ ਦੇਣੀਆਂ ਪੈਂਦੀਆਂ ਨੇ ਸਮਝਣ ਲਈ। ਨਿਗਾਹ ਮਾਰੋ ਜੀ ਸਾਰੇ ਜਾਣੇ, ਮਿੱਤਰਾਂ ਨੂੰ ਅਸੀਂ ਦੁਸ਼ਮਣ ਬਣਾਉਂਦੇ ਹਾਂ ਤੇ ਦੁਸ਼ਮਣਾਂ ਨੂੰ ਮਿੱਤਰ। ਆਪਣੇ ਤੇ ਲਾ ਕੇ ਮੈਂ ਬੇਨਤੀ ਕਰਾਂਗਾ, ਸਮਝ ਆ ਜਾਵੇ ਸੌਖਿਆਂ। ਮੰਨ ਲਓ ਤੁਹਾਡੇ ਵਿੱਚੋਂ ਹੀ ਕੋਈ ਮੈਨੂੰ ਸਾਡੇ ਪਿੰਡ ਦੇ ਕਿਸੇ ਬੰਦੇ ਬਾਰੇ ਪੁੱਛੇ ਕਿ ਉਹ ਫਲਾਨਾ ਬੰਦਾ ਤੁਹਾਡੇ ਪਿੰਡ ਦਾ ਕਿਵੇਂ ਹੈ, ਬਈ ਮੇਰੇ ਕੋਲ ਪੈਮਾਨਾ ਕੀ ਹੈ, ਧਿਆਨ ਨਾਲ ਸੁਣਿਓ ਜੀ, ਵੀ ਉਹ ਬੰਦਾ ਵਧੀਆ ਜਾਂ ਘਟੀਆ, ਮੇਰੇ ਕੋਲ ਪਤਾ ਕੀ ਪੈਮਾਨਾ ਹੈ। ਜੇ ਤਾਂ ਉਹ ਬੰਦਾ ਮੇਰੀਆਂ ਸਿਫਤਾਂ ਕਰਨ ਵਾਲਾ ਹੈ, ਮੈਂ ਕਹਿ ਦੇਣਾ ਉਹ ਤਾਂ ਜੀ ਬੰਦਾ ਉਹੋ ਜਿਹੇ ਤਾਂ ਬੰਦੇ ਲੱਭਣੇ ਬਹੁਤ ਔਖੇ ਆ, ਉਹ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ। ਆਪਣੇ ਤੇ ਲਾ ਕੇ ਮੈਂ ਬੇਨਤੀ ਕਰ ਰਿਹਾ, ਨਿਗਾਹ ਮਾਰ ਲਓ। ਆਪਾਂ ਨੂੰ ਕਈ ਵਾਰੀ ਆਸ ਗੁਆਂਢ ਵਿੱਚ ਕੋਈ ਪੁੱਛਦਾ ਫਲਾਨਾ ਬੰਦਾ ਕਿਵੇਂ ਆ, ਉਹ ਪਿੰਡ ਦਾ ਤੂੰ ਜਾਣਦਾ ਹੈ? ਜੇ ਤਾਂ ਉਹ ਆਪਣੀਆਂ ਸਿਫਤਾਂ ਕਰਨ ਵਾਲਾ ਬੰਦਾ, ਆਪਾਂ ਕਹਿੰਦੇ ਇਹੋ ਜਿਹਾ ਤਾਂ ਬੰਦਾ ਲੱਭਣਾ ਔਖਾ ਬਾਈ, ਭਾਵੇਂ ਉਹਦਾ ਜੀਵਨ ਜੋ ਮਰਜ਼ੀ ਹੋਵੇ, ਉਹਦਾ ਜੀਵਨ ਭਾਵੇਂ ਜਿੰਨਾ ਮਰਜ਼ੀ ਚੰਗਾ ਪਰ ਮੇਰੀਆਂ ਸਿਫਤਾਂ ਨਹੀਂ ਕਰਦਾ, ਤੇ ਤੁਸੀਂ ਪੁੱਛੋ ਫਲਾਨਾ ਬੰਦਾ ਕਿਵੇਂ ਹੈ ਪਿੰਡ ਦਾ, ਉਹ ਕੋਈ ਬੰਦਾ ਹੈ, ਇੱਦਾਂ ਹੀ ਬੋਲਦੇ ਸੀ, ਉਹ ਕਿਹੜਾ ਕੋਈ ਬੰਦਾ ਹੈ ਜੀ? ਇਹ ਕਿਉਂ ਹੋ ਰਿਹਾ ਵੀ ਸਾਨੂੰ? ਦੇਖੋ ਭਾਵੇਂ ਏਰੀਆ ਆਪਣਾ ਕੋਈ ਬਹੁਤਾ ਫਰਕ ਨਹੀਂ ਹੈ, ਬਖਸ਼ੀ ਵਾਲਾ ਪਿੰਡ ਇੱਕੋ ਹੀ ਜ਼ਿਲ੍ਹਾ ਆਪਣਾ, ਪਰ ਮੈਂ ਬੇਨਤੀ ਕਰਾਂ ਸੌਖੇ ਲਫ਼ਜ਼ਾਂ 'ਚ ਗੱਲ ਸਮਝ ਆ ਜਾਵੇ ਵੀ ਇਹ ਕਿਉਂ ਹੁੰਦਾ ਇੱਦਾਂ। ਉਹ ਤੁਹਾਡੇ ਵਿੱਚੋਂ ਕੋਈ ਵੀਰ, ਕਈ ਭਰਾ ਮੇਰੇ ਨੌਜਵਾਨ ਵੀ ਪਹਿਲੀ ਵਾਰੀ ਮੈਂ ਮਿਲ ਰਿਹਾ ਹੋਊਂਗਾ, ਕੋਈ ਵੀਰ ਆ ਕੇ ਮੈਨੂੰ ਬਾਅਦ ਵਿੱਚ ਕਹਿ ਦੇਵੇ ਨਾ, ਆਪਣੇ 'ਤੇ ਲਾ ਕੇ ਗੱਲ ਦੱਸਣੀ ਪੈਂਦੀ ਹੈ ਜੀ ਕਿ ਬਾਈ ਕਥਾ ਬੜੀ ਵਧੀਆ ਲੱਗੀ। ਹੁਣ ਉਹ ਮੈਨੂੰ ਜਾਣਦਾ ਵੀ ਨਹੀਂ, ਮੈਂ ਉਹਨੂੰ ਨਹੀਂ ਜਾਣਦਾ, ਉਹਨੇ ਅੱਜ ਹੀ ਮੈਨੂੰ ਮਿਲ ਕੇ ਮੇਰੀ ਸਿਫਤ ਕੀਤੀ ਹੈ, ਅਤੇ ਮੈਨੂੰ ਐਂ ਲੱਗਦਾ ਜਿਵੇਂ ਮੇਰੀ ਮਾਸੀ ਦਾ ਸਕਾ ਪੋਤੀ ਹੁੰਦਾ ਇਹ। ਸਮਝ ਕੇ ਕੀ ਕਹਿਣਾ ਚਾਹੁੰਦਾ, ਇਹ ਕਿਉਂ ਹੁੰਦਾ? ਨਿਗਾਹ ਮਾਰ ਲਓ ਆਪੋ ਆਪਣੇ ਮਨਾਂ ਅੰਦਰ ਬਈ ਜਿਹੜਾ ਬੰਦਾ ਸਾਡੀ ਸਿਫਤ ਕਰਦਾ ਉਹ ਵਧੀਆ ਕਿਉਂ ਲੱਗਦਾ? ਇਹਦੇ ਪਿੱਛੇ ਬਿਮਾਰੀ ਕੀ ਹੈ? ਹਉਮੈ, ਈਗੋ, ਹੰਕਾਰ ਹੈ। ਨਿਗਾਹ ਮਾਰ ਲਓ, ਮਿੱਤਰਨ ਤਜੰਤ ਸਤਰਨ ਦ੍ਰਿੜੰਤ। ਕੋਈ ਬੰਦਾ ਮੇਰੀਆਂ ਸਿਫਤਾਂ ਕਰਨ ਵਾਲਾ ਰਹਿੰਦਾ ਹੋਵੇ, ਮੈਂ ਕਿਸੇ ਰਸਤੇ ਵਿੱਚੋਂ ਦੀ ਜਾ ਰਿਹਾ, ਮੈਂ 15-20 ਕਿਲੋਮੀਟਰ ਦਾ ਬਿੰਗ ਵਲ ਪਾ ਕੇ ਵੀ ਉਹਨੂੰ ਮਿਲ ਕੇ ਜਾਂਦਾ। ਇੱਦਾਂ ਹੀ ਹੁੰਦਾ ਨਾ ਆਪਣੇ ਨਾਲ, ਆਪਣੇ 'ਤੇ ਮੈਂ ਲਾ ਰਿਹਾ ਗੱਲ। ਅਤੇ ਕਈ ਬੰਦੇ ਇਹੋ ਜਿਹੇ ਹੁੰਦੇ ਆ ਵੀ ਉਹਨਾਂ ਨੇ ਆਪਣੀ ਘਾਟ ਦੱਸਣੀ ਹੈ, ਇਹੋ ਜਿਹਾ ਬੰਦਾ ਸਾਹਮਣਿਓਂ ਆ ਰਿਹਾ ਹੋਵੇ ਆਪਾਂ ਰਸਤੇ ਹੀ ਬਦਲ ਲੈਂਦੇ ਹਾਂ, ਛੱਡ ਜਾ ਰਹੇ ਨੇ, ਐਵੇਂ ਕਲਾਸ ਲਾ ਦੇਣੀ ਹੈ। ਇਹ ਕਿਉਂ ਹੁੰਦਾ? ਸਾਨੂੰ ਆਪਣੀਆਂ ਸਿਫਤਾਂ ਕਰਨ ਵਾਲੇ ਹੀ ਵਧੀਆ ਲੱਗ ਰਹੇ ਨੇ, ਇਹਦੇ ਪਿੱਛੇ ਕਾਰਨ ਹੈ ਈਗੋ ਹੋਮੈ। ਅਤੇ ਅਸਲ ਮਿੱਤਰ ਕੌਣ ਹੈ? ਭਗਤ ਫਰੀਦ ਜੀ ਦਾ ਬਚਨ ਤਾਂ ਤੁਹਾਨੂੰ ਯਾਦ ਆ ਸਭ ਨੂੰ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਆਪਣ ਲੈ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਇਹ ਇਕੱਲਾ ਇਹ ਨਹੀਂ ਵੀ ਪਾਠ ਕਰ ਕਰਕੇ ਭੋਗ ਪਾਉਣ ਵਾਸਤੇ ਬਣੀ ਹੋਈ ਹੈ, ਜਾਂ ਸਾਡਾ ਵੀ ਇਹ ਕਥਾ ਵਿਆਖਿਆ ਕਰਦੇ ਆ ਚੱਲ ਇਹਨਾਂ ਦਾ ਵਧੀਆ ਕੰਮ ਠੀਕ ਆਇਆ, ਇਸ ਕੰਮ ਵਾਸਤੇ ਨਹੀਂ ਹੈਗੀ ਬਾਣੀ। ਪਾਠ ਵੀ ਕਰਨਾ, ਵਿਚਾਰ ਵੀ ਕਰਨੀ ਹੈ, ਕੀਰਤਨ ਵੀ ਕਰਨਾ, ਸੁਣਨਾ, ਪਰ ਮਕਸਦ ਮੰਨਣ ਦਾ, ਗੁਰੂ ਦੀ ਗੱਲ ਮੰਨਣੀ ਹੈ। ਬੇਨਤੀ ਕਰਨ ਲੱਗੇ ਹਾਂ ਹੁਣ, ਇਹ ਬਚਨ ਸਾਨੂੰ ਯਾਦ ਆ ਸਭ ਨੂੰ, ਫਰੀਦਾ ਜੋ ਤੈ ਮਾਰਨ ਮੁੱਕੀਆਂ। ਅਖਰੀ ਅਰਥ ਤਾਂ ਪਤਾ ਹੈ ਵੀ ਜਿਹੜਾ ਤੇਰੇ ਮੁੱਕੀਆਂ ਮਾਰੇ ਉਹਦੇ ਪੈਰ ਚੁੰਮ ਲੈ, ਅਖਰੀ ਅਰਥ ਤਾਂ ਇਹੀ ਬਣਦੇ, ਪਰ ਭਾਵ ਅਰਥ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਗੁਰੂ ਦੀ ਜੂਰੀ ਵਿੱਚ ਬੈਠ ਕੇ ਬੇਨਤੀ ਕਰਨ ਲੱਗਿਆ, ਮੈਂ ਤਾਂ ਤੁਹਾਨੂੰ ਸਾਫ ਜੀ ਗੱਲ ਦੱਸਦਾ ਆਪਣੇ ਦਿਲ ਦੀ, ਤੁਹਾਨੂੰ ਕਿਵੇਂ ਲੱਗਦਾ ਉਹ ਬਾਅਦ 'ਚ ਪੁੱਛਦਾ। ਵੀ ਜੇ ਕੋਈ ਮੰਨ ਲਓ ਮੁੱਕੀਆਂ ਮਾਰੇ, ਮੇਤੋਂ ਤਾਂ ਪੈਰ ਚੁੰਮੇ ਨਹੀਂ ਜਾਣੇ ਅਗਲੇ ਦੇ, ਬਾਣੀ ਸੱਚ ਹੈ, ਬਾਣੀ ਮੰਨਣੀ ਹੈ, ਤੁਹਾਨੂੰ ਪੁੱਛਦਾ ਮਾਤਾ ਜੀ ਕਿਉਂ ਪੈਰ ਚੁੰਮੋਗੇ ਉਹਦੇ ਜਿਹੜਾ ਮੁੱਕੀ ਮਾਰੂ? ਹੈਂ ਬੋਲੋ ਜੀ ਨੌਜਵਾਨ ਵੀਰੋ, ਬਾਣੀ ਸੱਚ ਹੈ ਪਰ ਬਾਣੀ ਨੂੰ ਸਮਝਣਾ, ਜਿਹੜਾ ਮੁੱਕੀ ਮਾਰੂ ਪੈਰ ਚੁੰਮੇ ਜਾਣਗੇ ਉਹਦੇ? ਜੇ ਕੋਈ ਚੁੰਮਣ ਲੱਗ ਗਿਆ ਉਹਦਾ ਦਿਮਾਗ ਹੋਰ ਨਹੀਂ ਖਰਾਬ ਹੋ ਜਾਊਗਾ, ਉਹ ਕਿਸੇ ਹੋਰ ਗਰੀਬ ਨਾਲ ਪੰਗਾ ਲਊ? ਉਹ ਅਸਲ ਵਿੱਚ ਮੁੱਕੀਆਂ ਕਿਹੜੀਆਂ ਨੇ? ਸਾਡੇ ਕੌਮ ਦਾ ਨੁਕਸਾਨ ਇਸੇ ਗੱਲ ਕਰਕੇ ਹੋਇਆ ਕਿ ਬੰਦਿਆਂ ਨੇ ਅੱਖਰੀ ਅਰਥ ਕਰਕੇ ਅੱਗੇ ਚਲੇ ਗਏ, ਬਿਜਲੀ ਗੱਲ ਨਹੀਂ ਸਮਝਾਈ। ਬਾਣੀ ਦੇ ਭਾਵ ਅਰਥ ਹੁੰਦੇ ਹਨ ਜੀ, ਜਿਵੇਂ ਮੈਂ ਇੱਕ ਹੋਰ ਉਦਾਹਰਣ ਦਿੰਦਾ, ਪਹਿਲਾਂ ਤੁਹਾਨੂੰ ਗੱਲ ਸਮਝ ਆ ਜੂਗੀ। ਕਹਾਵਤਾਂ ਵੀ ਨੇ ਨਾ ਜਿਹੜੀਆਂ ਬੜੀਆਂ, ਇਹਨਾਂ ਦੇ ਵੀ ਭਾਵ ਅਰਥ ਹੈ। ਮੰਨ ਲਓ ਦੋ ਮਿੱਤਰ ਲੰਮੇ ਟਾਈਮ ਬਾਅਦ ਮਿਲਦੇ ਆ ਇੱਕ ਦੂਜੇ ਨੂੰ, ਆਪਾਂ ਆਮ ਹੀ ਕਹਿ ਦਿੰਦੇ ਹਾਂ ਤੂੰ ਤਾਂ ਮਿਲਣੋਂ ਹੀ ਰਹਿ ਗਿਆ, ਈਦ ਦਾ ਹੀ ਚੰਦ ਬਣ ਗਿਆ। ਇਹਦਾ ਅੱਖਰੀ ਅਰਥ ਨਹੀਂ ਲਿਆ ਜਾਂਦਾ, ਇਹਦਾ ਇਹ ਮਤਲਬ ਥੋੜ੍ਹਾ ਵੀ ਈਦ ਵਾਲੇ ਦਿਨ ਇਹ ਬੰਦਾ ਚੰਦ ਬਣਦਾ, ਅੱਖਰੀ ਅਰਥ ਦਾ ਹੀ ਹੋ ਗਿਆ। ਫਿਰ ਆਪਾਂ ਭਾਵ ਅਰਥ ਸਮਝ ਲੈਂਦੇ ਹਾਂ ਇਹਨਾਂ ਕਹਾਵਤਾਂ ਦੇ, ਕਿ ਜਿਵੇਂ ਈਦ ਵਾਲਾ ਚੰਦ ਰੋਜ਼ਾਨਾ ਨਹੀਂ ਦਿਖਦਾ, ਤੂੰ ਮੈਨੂੰ ਰੋਜ਼ ਨਹੀਂ ਮਿਲਦਾ, ਭਾਵ ਅਰਥ ਹੈ। ਇਸੇ ਤਰ੍ਹਾਂ ਇਹ ਮੁੱਕੀਆਂ ਕਿਹੜੀਆਂ ਦੀ ਗੱਲ ਕਰਦੇ ਫਰੀਦ ਜੀ ਮਹਾਰਾਜ? ਇਹ ਨਹੀਂ ਵੀ ਐਂ ਮੁੱਕੀ ਮਾਰੇ ਪੈਰ ਚੁੰਮ ਲਓ। ਕਈ ਲੋਕਾਂ ਨੇ ਭਗਤ ਫਰੀਦ ਜੀ ਨੂੰ ਗਾਂਧੀਵਾਦੀ ਬਣਾ ਕੇ ਪੇਸ਼ ਕੀਤਾ, ਇਹ ਉਹਨਾਂ ਦੀ ਵਿਚਾਰਧਾਰਾ ਹੋਊਗੀ। ਜੇ ਮੁੱਕੀਆਂ ਵਾਲਿਆਂ ਦੇ ਪੈਰ ਚੁੰਮਣੇ ਤਾਂ ਕਿਰਪਾਨਾਂ ਦਾ ਕੀ ਮਤਲਬ ਹੈ? ਫਿਰ ਦੱਸੋ ਇਹ ਮੁੱਕੀਆਂ ਕਿਹੜੀਆਂ ਜੀ? ਧਿਆਨ ਨਾਲ ਸੁਣਿਓ, ਫਿਰ ਤੋਂ ਮੈਂ ਆਪਣੇ 'ਤੇ ਲਾਵਾਂ ਗੱਲ ਨੂੰ, ਸਮਝ ਆ ਜਾਵੇ। ਨੋਟ ਕਰਿਓ, ਜਦੋਂ ਆਪਾਂ ਨੂੰ ਕੋਈ ਆਪਣੀ ਘਾਟ ਦੱਸਦਾ ਤਾਂ ਅੰਦਰ ਇੱਕ ਸੱਟ ਵੱਜਦੀ ਹੈ ਹੋਮੇ ਦੇ, ਇਹ ਮੁੱਕੀ ਹੈ, ਇਹ ਝੱਲਣੀ ਬੜੀ ਔਖੀ ਹੈ। ਫਿਰ ਮੈਂ ਆਪਣੇ 'ਤੇ ਲਾ ਰਿਹਾ। ਹੁਣ ਦੇਖੋ ਬਾਣੀ ਦਾ ਪ੍ਰਚਾਰ ਦੀ ਸੇਵਾ ਨਿਭਾਉਣੀ ਹੈ ਤੁਹਾਡੇ ਪਿੰਡ 'ਚ 3 ਦਿਨ, ਬਹੁਤ ਸੱਜਣ ਗੁਰਬਾਣੀ ਦਾ ਪਾਠ ਕਰਨ ਵਾਲੇ, ਵਿਚਾਰਾਂ ਕਰਨ ਵਾਲੇ ਬੈਠੇ ਹੋਣਗੇ, ਕਿਤੇ ਮੈਂ ਲਾਂ ਦਲਾਂ ਦਾ ਫਰਕ ਪਾ ਗਿਆ ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕੋਈ ਵੀ ਮੇਰਾ ਵੀਰ ਮੇਰੇ ਜਿਹੜਾ ਗਲਤੀ ਧਿਆਨ 'ਚ ਲਿਆਉਂਦਾ ਵੀ ਬਾਈ ਇੱਥੇ ਤੂੰ ਲਾਂ ਦੀ ਥਾਂ ਦਲਾਂ ਦਲਾਂ ਦਾ ਉਚਾਰਨ ਕੀਤਾ, ਉੱਥੇ ਕੀ ਵੱਜਦੀ ਹੈ? ਹੋਮੇ ਨੂੰ ਸੱਟ ਵੱਜਦੀ ਹੈ ਵੀ ਮੈਂ ਇਹ ਹੈ। ਜੋ ਤਾਂ ਮਾਰਨ ਮੁੱਕੀਆਂ ਦਾ ਭਾਵ ਅਰਥ ਹੈ ਕਿ ਜਿਹੜਾ ਤੇਰੇ ਗਲਤੀਆਂ ਧਿਆਨ ਵਿੱਚ ਲਿਆਉਂਦਾ ਤੂੰ ਗਿਲਾ ਨਾ ਕਰਿਆ ਕਰ, ਉਹਨਾਂ ਦੇ ਪੈਰ ਚੁੰਮਣ ਦਾ ਭਾਵ ਹੈ ਉਹਦਾ ਧੰਨਵਾਦ ਕਰੀ। ਅਸਲ ਵਿੱਚ ਗਲਤੀਆਂ ਧਿਆਨ ਵਿੱਚ ਲਿਆਉਣ ਵਾਲੇ ਪੱਕੇ ਮਿੱਤਰ ਹੁੰਦੇ ਹੈ, ਇਹ ਭਾਵ ਅਰਥ ਇਹ ਹੈ। ਗਲਤੀਆਂ ਧਿਆਨ ਵਿੱਚ ਲਿਆਉਣ ਵਾਲੇ ਪੱਕੇ ਮਿੱਤਰ ਹੈ, ਪਰ ਨਿਗਾਹ ਮਾਰ ਕੇ ਵੇਖੋ ਅਸੀਂ ਇਹੋ ਜਿਹੇ ਮਿੱਤਰ ਬਣਾਏ ਜਿਹੜਾ ਸਾਡੀਆਂ ਸਿਫਤਾਂ। ਆਪਾਂ ਆਮ ਹੀ ਸਾਰੇ ਹੀ ਆਪਾਂ ਇਹ ਤਰੀਕਾ ਅਪਣਾਉਂਦੇ ਹਾਂ, ਮੈਨੂੰ ਲੱਗਦਾ ਬਹੁਤ ਜ਼ਿਆਦਾ ਬਾਣੀ ਵਿੱਚੋਂ ਗੱਲ ਸਮਝ ਰਹੇ ਹਾਂ। ਆਪਾਂ ਸਭ ਪਰਿਵਾਰਾਂ ਵਾਲੇ ਬੈਠੇ ਹਾਂ, ਕਈ ਵਾਰੀ ਆਪਾਂ ਨੂੰ ਕਬੀਲਦਾਰੀ ਦੇ ਵਿੱਚ ਕੋਈ ਚੀਜ਼ ਕੋਈ ਵਸਤੂ ਗੁਆਂਢੀਆਂ ਦੇ ਘਰੋਂ ਵੀ ਲਿਆਉਣੀ ਪੈਂਦੀ ਆ। ਆਪਾਂ ਕੀ ਤਰੀਕਾ ਅਪਣਾਉਂਦੇ ਹਾਂ ਉੱਥੇ? ਭਲਾ ਆਪਾਂ ਜਾਣ ਸਾਰ ਅਗਲੇ ਦੇ ਟੱਬਰ ਦੀਆਂ ਸਿਫਤਾਂ ਸ਼ੁਰੂ ਕਰ ਦਿੰਦੇ ਹਾਂ, ਇੱਦਾਂ ਹੀ ਹੁੰਦਾ ਨਾ ਜਾਣ ਸਾਰ ਪਹਿਲਾਂ ਵੀ ਤੁਸੀਂ ਤਾਂ ਬੰਦੇ ਬੜੇ ਵਧੀਆ ਜੀ, ਤੇਰੇ ਵਰਗੇ ਬੰਦੇ ਬੜੇ ਔਖੇ ਲੈ, ਸਾਰਾ ਟੱਬਰ ਜੀ ਤੁਹਾਡਾ ਤਾਂ ਕਮਾਲ ਹੈ ਬਈ, ਵਾਹਲਾ ਵਧੀਆ। ਮਤਲਬ ਅਗਲੇ ਦੇ ਹੋਮੇ ਵਾਲੇ ਕੀੜੇ ਜਗਾ ਕੇ ਉਹਦੇ ਦਿਮਾਗ ਨੂੰ ਚਾੜ ਦਿੰਦੇ ਆ, ਬੰਦਾ ਖੁਸ਼ ਹੋ ਜਾਂਦਾ, ਉਹ ਬੜਾ ਖੁਸ਼ੀ ਖੁਸ਼ੀ ਪੁੱਛਦਾ ਕਿਵੇਂ ਆਇਆ ਤੂੰ, ਕਿਉਂਕਿ ਉਹਦਾ ਜੀ ਕਰਦਾ ਵੀ ਤੂੰ ਰੋਜ਼ ਹੀ ਆ ਜਾ ਕਰ, ਕਿਉਂਕਿ ਹੋਮੇ ਵਾਲੀ ਡੋਜ ਦੇਤੀ ਫੁੱਲ, ਉਹਨੂੰ ਖੁਰਾਕ ਫੁੱਲ ਦੇਤੀ। ਫਿਰ ਜਦੋਂ ਪੂਰਾ ਉਹ ਐਨ ਹੋਮੇ ਵਿੱਚ ਚੂਰ ਹੋਇਆ ਪੁੱਛਦਾ ਤੂੰ ਕਿਵੇਂ ਆਇਆ, ਫਿਰ ਉਹਨੂੰ ਕਹਿ ਦਿੰਦੇ ਆ ਮੈਨੂੰ ਤਾਂ ਆਹ ਚੀਜ਼ ਚਾਹੀਦੀ ਹੈ, ਭਾਵੇਂ ਉਸ ਚੀਜ਼ ਦੀ ਉਹਨੂੰ ਘਰੇ ਲੋੜ ਹੋਵੇ ਪਰ ਆਪਾਂ ਨੂੰ ਚੁਕਾਈ ਦਿੰਦਾ ਵੀ ਲੈ ਜਾ ਕੋਈ ਗੱਲ ਨਹੀਂ ਦੇਖੀ ਜਾਊ। ਉਹ ਘਰਦੇ ਕਹਿੰਦੇ ਤਾਂ ਆਪਾਂ ਨੂੰ ਵੀ ਹੋਣੀ ਚਾਹੀਦੀ ਸੀਗੀ ਆਹ ਚੀਜ਼ ਤਾਂ, ਕਹਿੰਦਾ ਬਈ ਜਿਵੇਂ ਮਰਜ਼ੀ ਸਾਰੋ, ਮੇਰੇ ਤੋਂ ਜਵਾਬ ਨਹੀਂ ਦਿੱਤਾ ਗਿਆ। ਕਿਉਂ ਨਹੀਂ ਦਿੱਤਾ ਗਿਆ ਭਲਾ? ਹੋਮੇ ਵਾਲੀ ਖੁਰਾਕ ਫੁੱਲ ਪਾਤੀ, ਡੋਜ ਫੁੱਲ ਹੈ, ਜਵਾਬ ਕਿਤੇ ਦਿੱਤਾ ਜਾਂਦਾ? ਇਹ ਦਿਆਲੂ ਪੁਣਾ ਨਹੀਂ ਹੁੰਦਾ ਕਿਤੇ ਭੁਲੇਖਾ ਜਾ ਖਾ ਜੋ? ਐਂ ਕਰਿਓ ਜੀ, ਦਿਆਲੂ ਪੁਣਾ ਜੇ ਕਿਸੇ ਦਾ ਚੈੱਕ ਕਰਨਾ ਨਾ, ਪਹਿਲਾਂ ਜਾਣ ਸਾਰ ਅਗਲੇ ਦੀ ਘਾਟ ਕੱਢ ਦਿਓ ਵੀ ਬੰਦੇ ਤੁਸੀਂ ਵਧੀਆ ਯਾਰ, ਆਹ ਥੋੜੇ ਚ ਕਮੀ ਹੈ, ਕਿ ਤੂੰ ਕਿਵੇਂ ਆਇਆ ਪੁੱਛਦਾ ਹੁਣ ਵੀ ਆ, ਹੁਣ ਟੋਨ ਬਦਲੀ ਹੋਈ ਹੈ, ਹੁਣ ਔਖਾ ਹੋ ਕੇ ਬਦਲ, ਤੂੰ ਕਾਹਨੂੰ ਆ ਗਿਆ ਇਹੋ ਜਿਹਾ, ਇਹਦਾ ਇਹ ਭਾਵ ਹੈ ਮੈਨੂੰ ਤਾਂ ਆਹ ਚੀਜ਼ ਚਾਹੀਦੀ ਹੈ। ਇਹ ਫਿਰ ਐਂ ਕਰੇ ਉਹਨਾਂ ਦੇ ਲਿਆ ਜਾ ਕੇ ਜਿਹਨਾਂ 'ਚ ਕਮੀ ਨਹੀਂ ਹੈਗੀ, ਕਮੀ ਵਾਲੇ ਦੇ ਕੀ ਕਰਨਾ ਹੈ? ਇਹ ਵਾਪਰ ਰਿਹਾ ਬਾਦਸ਼ਾਹ ਬਾਣੀ 'ਚ ਦੱਸ ਰਹੇ ਨੇ ਕਿ ਅਸੀਂ ਮਿੱਤਰਾਂ ਨੂੰ ਦੁਸ਼ਮਣ ਬਣਾਉਂਦੇ ਹਾਂ ਅਤੇ ਦੁਸ਼ਮਣਾਂ ਨੂੰ ਮਿੱਤਰ ਬਣਾ ਲੈਂਦੇ ਹਾਂ, ਕਿਉਂ? ਇੱਕ ਹੋਰ ਉਦਾਹਰਣ ਮੈਂ ਦੇ ਦਾਂ, ਸਮਾਜਿਕ ਸਮਝ ਆ ਜੇ ਚੰਗੀ ਤਰ੍ਹਾਂ। ਕਈ ਵਾਰੀ ਮੇਰੇ ਵੀਰੋ ਅਤੇ ਭੈਣੋ, ਆਪਾਂ ਵੇਖਦੇ ਹਾਂ ਕਿ ਕੋਈ ਸਾਡਾ ਮਿੱਤਰ ਆਇਆ, ਉਹ ਕਹਿੰਦਾ ਯਾਰ ਮੈਂ ਤਾਂ ਫਤਿਹ ਦੀ ਸਾਂਝ ਕਰਨ ਹੀ ਆਇਆ, ਤੇਰੇ ਕੋਲ ਬਸ 2 ਮਿੰਟ ਟਾਈਮ ਹੈ ਨਹੀਂ ਬੈਠਣ ਦਾ, ਜਾਣਾ ਮੈਂ ਤਾਂ। ਇਹ ਤੁਹਾਡੀ ਪ੍ਰੈਕਟਿਸ ਚਾਹੀਦੀ ਹੈ, ਜਿਹੜਾ ਬੰਦਾ ਛੇਤੀ ਕਰ ਰਿਹਾ ਜਾਣ ਦੀ, ਤੁਸੀਂ ਉਹਦੀਆਂ ਸਿਫਤਾਂ ਕਰ ਲਓ ਸ਼ੁਰੂ, ਕਿ ਤੂੰ ਤਾਂ ਬੰਦਾ ਯਾਰ ਵਧੀਆ, ਤੇਰੇ ਵਰਗੇ ਮਿੱਤਰ ਕਿਤੇ ਰੋਜ਼ ਮਿਲਦੇ ਆ, ਇਹ ਵੋ। ਤੁਹਾਡੀ ਪ੍ਰੈਕਟਿਸ ਚਾਹੀਦੀ ਹੈ, ਤੁਸੀਂ ਉਹਦੀਆਂ ਸਿਫਤਾਂ ਕਰੋ ਅੱਧਾ ਪੌਣਾ ਘੰਟਾ। ਉਹ ਬੰਦਾ ਜਿਹੜਾ ਭੱਜੂ ਭੱਜੂ ਕਰਦਾ ਸੀਗਾ, ਤੁਹਾਡੇ ਨਾਲ ਮੰਜੇ ਤੇ ਬੈਠੂ ਬਰਾਬਰ, ਗਰੰਟੀ ਹੈ ਜੀ। ਪੌਣਾ ਘੰਟਾ ਸਿਫਤਾਂ ਕਰੀਗਾ, ਬੈਠਾ ਰਿਹਾ, ਟਾਈਮ ਭੁੱਲ ਗਿਆ, ਉਹਦਾ ਜੀ ਲੱਗ ਗਿਆ, ਇੱਕ ਕਮੀ ਦੱਸ ਦਿਓ ਵੀ ਆਹ ਘਾਟ ਹੈ ਤੇਰੇ 'ਚ, ਨਾਲ ਦੀ ਨਾਲ ਟਾਈਮ ਵੱਲ ਵੇਖਦਾ, ਉਹ ਇਹ ਗੱਲ ਕਿਤੇ ਫੇਰ ਕਰਾਂਗੇ ਬਈ ਮੈਂ ਤਾਂ ਹਿੰਮਤ ਨਾਲ ਜਾਣਾ ਹੈ ਹੁਣ। ਇਹ ਕਿਉਂ ਹੁੰਦਾ ਹੈ? ਅੰਦਰ ਹੋਮੇ ਕਰਕੇ। ਨੌਜਵਾਨ ਵੀਰ ਮੇਰੇ ਅਤੇ ਭੈਣਾਂ, ਖਾਸ ਤੌਰ 'ਤੇ ਯੰਗ ਬਲੱਡ ਮੇਰੀ ਗੱਲ ਨੂੰ ਛੇਤੀ ਸਮਝ ਲੈਊਗਾ, ਇਹ ਜਿਹੜੀ ਕਹਿਣ ਲੱਗੇ ਹਾਂ, ਆਹ ਜਿਹੜੇ ਪਖੰਡੀ ਸਾਧ ਸੰਤ ਨੇ, ਅਗਲੇ ਦਿਨ 'ਚ ਕਰਾਂਗੇ ਇਹਨਾਂ ਦੀਆਂ ਗੱਲਾਂ ਵੀ ਦੱਸਣੇ ਪੈਣਗੇ ਸਾਰੇ ਬਾਣੀ ਵਿੱਚੋਂ। ਇਹ ਕਾਮਯਾਬ ਕਿਵੇਂ ਹੋ ਗਏ ਤੁਸੀਂ ਸੋਚਿਆ ਕਦੇ? ਕੀ ਕੀਤਾ ਇਹਨਾਂ ਨੇ? ਪਖੰਡੀ ਜਿਹੜੇ ਲੋਕ ਨੇ ਕਾਮਯਾਬ ਹੋ ਗਏ, ਇਹਨਾਂ ਨੇ ਲੋਕਾਂ ਨੂੰ ਫੂਕ ਛਕਾਈ ਹੈ ਫੋਕੀ ਬਸ, ਤੇ ਦੁਨੀਆਂ ਨੂੰ ਹੋਮੇ ਵਾਲੀ ਖੁਰਾਕ ਦੇ ਕੇ ਜਿਵੇਂ ਮਰਜ਼ੀ ਕਰ, ਇਹਨਾਂ ਨੂੰ ਚੋਗਾ ਪਾਤਾ, ਹੋਮੇ ਦਾ ਚੋਗਾ ਪਾਤਾ, ਸਿਫਤਾਂ ਕਰ ਕਰਕੇ ਜਿਵੇਂ ਮਰਜ਼ੀ ਦੁਨੀਆਂ ਨੂੰ ਲੁੱਟਿਆ ਜਾ ਸਕਦਾ, ਕੋਈ ਬਹੁਤਾ ਔਖਾ ਕੰਮ ਨਹੀਂ। ਕਾਮਯਾਬ ਵੀ ਇੱਦਾਂ ਹੋਏ, ਸਿਫਤਾਂ ਇੰਨੀਆਂ ਕੀਤੀਆਂ ਕਿ ਅੱਜ ਬਹੁਤ ਸਾਰੇ ਘਰਾਂ ਵਿੱਚ ਇਹੋ ਜਿਹੇ ਕਲੇਸ਼ ਪਏ ਹੋਏ ਨੇ ਕਿ ਬਾਪੂ ਆਪਣੇ ਬੱਚਿਆਂ ਦੇ ਨਾਂ ਜ਼ਮੀਨ ਨਹੀਂ ਲਵਾ ਰਿਹਾ, ਪਖੰਡੀ ਦੇ ਡੇਰੇ ਨੂੰ ਜ਼ਮੀਨ ਦੇ ਰਿਹਾ। ਕਿਉਂ? ਕਿਉਂਕਿ ਉਹਨੇ ਸਿਫਤਾਂ ਪੰਪ ਇੰਨੇ ਦਿੱਤੇ, ਉਹਨੂੰ ਹਵਾ ਹੀ ਇੰਨੀ ਛਕਾਤੀ, ਕਹਿੰਦੇ ਯਾਰ ਠੀਕ ਹੈ। ਆ ਸਾਡੀਆਂ ਭੈਣਾਂ ਮਾਵਾਂ ਬੈਠੀਆਂ ਗੁਰੂ ਦੀ ਜੂਰੀ ਚ ਅੱਜ ਤਾਂ ਕੀ ਕਾਰਨ ਹੈ ਵੀ ਇਹ ਭੈਣਾਂ ਮਾਵਾਂ ਕੋਈ ਵੀ ਬੰਦਾ ਅਜੇ ਧਰਮ ਦੇ ਕੱਪੜੇ ਪਾ ਕੇ ਖੇਸ ਭੂਰਿਆਂ ਨਾਲ ਉਹਦੇ ਅੱਗੇ ਢੇਰ ਲਾ ਦਿੰਦੀਆਂ ਨੇ ਉਹਦਾ ਕਾਰਨ ਕੀ ਹੈ ਕਿਉਂਕਿ ਉਹਨੇ ਹਵਾ ਛਕਾਈ ਜਾਣੀ ਹੈ ਵੀ ਬੀਬੀਆਂ ਤੁਹਾਡੇ ਤੋਂ ਤਾਂ ਬਾਹਲੀ ਕਿਰਪਾ ਬਈ ਲੈ ਵੀ ਕਾਹਦੀ ਕਿਰਪਾ ਜਿਹੜੇ ਤੇਰੇ ਗਿੱਟੇ ਪੂਜਦੇ ਇਹ ਕਿਰਪਾ ਵਾਲੀ ਨਿਸ਼ਾਨੀ ਹੈ ਗੁਰੂ ਸਮਤ ਬਖਸ਼ਿਸ਼ ਕਰੇ ਬੰਦਾ ਹੋਮੇ ਦਾ ਭੁੱਖ ਹੈ ਤੇ ਇਹਨੂੰ ਹੋਮੇ ਵਾਲੀ ਥੋੜ੍ਹੀ ਜਿਹੀ ਖੁਰਾਕ ਦਿਓ ਜਿਵੇਂ ਮਰਜ਼ੀ ਲੁੱਟੀ ਜਾਓ ਤੇ ਇੱਦਾਂ ਹੀ ਹੋਇਆ ਸਾਡੀਆਂ ਜਾਇਦਾਦਾਂ ਤੇ ਕਬਜ਼ੇ ਹੋਏ ਸਾਡੇ ਘਰਾਂ ਵਿੱਚ ਪਾਟਕ ਪੈ ਗਏ ਹੋਮੇ ਦੇ ਪਾ ਪਾ ਕੇ ਖੁਰਾਕ ਅਗਲੇ ਦਿਨਾਂ 'ਚ ਵਿਸਥਾਰ ਕਰਾਂਗੇ ਤਾਂ ਅੱਜ ਮੈਂ ਸੰਖੇਪ ਬੇਨਤੀ ਕਰ ਰਿਹਾ ਬੇਸ ਬਣ ਰਿਹਾ ਅੱਜ ਤਾਂ ਹੋਮੇ ਕਰਕੇ ਐਸਾ ਵਾਪਰਦਾ ਮਿਤਰੰਗ ਤਯੰਤ ਸਤਰੰਗ ਦ੍ਰਿੜੰਤ ਅਨਕ ਮਾਇਆ ਵਸਤੀਰ ਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁੱਖ ਬਹੁ ਭੋਗਣੇ ਬੰਦਾ ਆਉਂਦਾ ਜਾਂਦਾ ਜੰਮਦਾ ਮਰਦਾ ਹੋਮੇ ਕਰਕੇ ਆਵਾਗਮਨ ਚ ਪਿਆ ਭਰਮ ਭਿਆਨ ਉਦਿਆਨ ਰਮਣੰ ਮਹਾ ਵਿਕਟ ਅਸਾਧ ਰੋਗਣੇ ਆਹ ਜਿਹੜੀ ਪੰਗਤੀ ਹੈ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬੜੇ ਧਿਆਨ ਨਾਲ ਸਮਝਿਓ ਇਹਦੇ ਚ ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜਾ ਹੰਕਾਰੀ ਬੰਦਾ ਉਹ ਵਹਿਮਾਂ ਭਰਮਾਂ ਦੇ ਭਿਆਨਕ ਜੰਗਲਾਂ ਚ ਫਸਿਆ ਰਹਿੰਦੇ ਡਰਾਵਣੇ ਜੰਗਲਾਂ ਚ ਹੰਕਾਰੀ ਬੰਦਾ ਵੀ ਪਖੰਡ ਦੀ ਸਪੋਰਟ ਕਰਦਾ ਨੌਜਵਾਨ ਵੀਰੋ ਆਪਾਂ ਇੱਕ ਗੱਲ ਤਾਂ ਚੰਗੀ ਤਰ੍ਹਾਂ ਸਮਝਦੇ ਹਾਂ ਵੀ ਪਖੰਡ ਦੀ ਸਪੋਰਟ ਉਹ ਕਰਦਾ ਜਿਹਨੂੰ ਗਿਆਨ ਨਹੀਂ ਗਿਆਨ ਦੀ ਕਮੀ ਹੈ ਪਰ ਇੱਥੇ ਗੁਰੂ ਜੀ ਕਹਿੰਦੇ ਹੰਕਾਰੀ ਬੰਦਾ ਪਖੰਡ ਦੀ ਸਪੋਰਟ ਕਰਦਾ ਵੀ ਉਹਨੂੰ ਪਤਾ ਵੀ ਹੈਗਾ ਵੀ ਇਹ ਪਖੰਡ ਹੈ ਪਰ ਫਿਰ ਵੀ ਉਹ ਇਸੇ ਪਾਸੇ ਤੁਰਿਆ ਫਿਰਦਾ ਕਿਉਂਕਿ ਅੰਦਰ ਹੰਕਾਰ ਹੈ ਇਹ ਗੱਲ ਸਮਝ ਆਈ ਆਪਣੀ ਬੋਲੋ ਭੈਣਾਂ ਮਾਵਾਂ ਪਤਾ ਲੱਗਿਆ ਵੀ ਕੀ ਗੱਲ ਚੱਲ ਰਹੀ ਹੈ ਸਮਝ ਆ ਗਈ ਚੰਗੀ ਤਰ੍ਹਾਂ ਇੱਕ ਤਾਂ ਮੰਨਦੇ ਹਾਂ ਆਪਾਂ ਗੱਲ ਨੂੰ ਕਿ ਬੰਦੇ ਨੂੰ ਅਕਲੇ ਨਹੀਂ ਉਹ ਵਹਿਮਾਂ ਭਰਮਾਂ 'ਚ ਫਸ ਗਿਆ ਪਖੰਡੀਆਂ ਦੇ ਜਾਲ 'ਚ ਫਸ ਗਿਆ ਇੱਕ ਇਹ ਹੈ ਵੀ ਉਹਨੂੰ ਪਤਾ ਵੀ ਹੈਗਾ ਵੀ ਇਹ ਝੂਠ ਹੈ ਪਰ ਫਿਰ ਵੀ ਉਹ ਉਸੇ ਪਾਸੇ ਤੁਰਿਆ ਫਿਰਦਾ ਲੱਗਦੀ ਇਹ ਗੱਲ ਮਨ ਨੂੰ ਨਹੀਂ ਮੈਂ ਤੁਹਾਨੂੰ ਸਾਫ਼ ਜੀ ਦੱਸਾਂ ਗੁਰੂ ਦੀ ਜੂਰੀ 'ਚ ਬੈਠਾਂ ਇਹ ਜਦੋਂ ਮੈਂ ਪਹਿਲੀ ਵਾਰ ਪੜ੍ਹੇ ਜੀ ਕਈ ਵਾਰ ਬੜੀ ਕੋਸ਼ਿਸ਼ ਕੀਤੀ ਬੜੀਆਂ ਅਰਦਾਸਾਂ ਕੀਤੀਆਂ ਪਾਤਸ਼ਾਹ ਨੂੰ ਗੱਲ ਸਮਝ ਨਹੀਂ ਆਈ ਕਿਉਂਕਿ ਬਾਣੀ ਤਾਂ ਸੱਚ ਹੈ ਪਰ ਕਦੇ ਕਦੇ ਉਸ ਸਰਵੱਗ ਦੀ ਗੱਲ ਇਸ ਅਲਪੱਗ ਨੂੰ ਸਮਝ ਵੀ ਨਹੀਂ ਆਉਂਦੀ ਇਹ ਤਾਂ ਮੰਨਿਆ ਜਾ ਸਕਦਾ ਵੀ ਜਿਹਨੂੰ ਗਿਆਨ ਨਹੀਂ ਉਹ ਵਹਿਮਾਂ ਭਰਮਾਂ 'ਚ ਪੈ ਗਿਆ ਪਰ ਬੰਦੇ ਨੂੰ ਪਤਾ ਵੀ ਹੋਵੇ ਹੰਕਾਰ ਕਰਕੇ ਵੀ ਪਖੰਡ ਦੀ ਸਪੋਰਟ ਕਰੀ ਜਾਂਦਾ ਸਾਡੇ ਸਮਾਜ ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੀਆਂ ਕਈ ਵਾਰੀ ਬਾਣੀ ਦੀ ਵਿਆਖਿਆ ਕਰਕੇ ਸਮਝਾ ਦਿੰਦੀਆਂ ਇੱਕ ਮੈਂ ਤੁਹਾਨੂੰ ਵਰਤੀ ਹੋਈ ਬੇਨਤੀ ਕਰਕੇ ਦੱਸਦਾ ਵਰਤੀ ਹੋਈ ਗੱਲ ਆ ਕਿ ਹੰਕਾਰੀ ਬੰਦਾ ਕਿਵੇਂ ਪਖੰਡ ਦੀ ਸਪੋਰਟ ਕਰਦਾ ਮੈਨੂੰ ਕਿਸੇ ਪਖੰਡ ਵਾਲੀ ਜਗ੍ਹਾ ਦੇ ਪ੍ਰਧਾਨ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਪਖੰਡ ਵਾਲੀ ਜਗ੍ਹਾ ਲਫ਼ਜ਼ ਵਰਤਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਰ ਇਲਾਕੇ ਵਿੱਚ ਵੱਖਰਾ ਵੱਖਰਾ ਪਖੰਡ ਚੱਲਦਾ ਹੈ ਪਖੰਡ ਵਾਲੀ ਜਗ੍ਹਾ 'ਤੇ ਉਹਦਾ ਪ੍ਰਧਾਨ ਅਤੇ ਮੈਨੂੰ ਇਸ ਗੱਲ ਦਾ ਪਤਾ ਸੀਗਾ ਵੀ ਇਹ ਬੰਦਾ ਇਹ ਜਗ੍ਹਾ ਦਾ ਪ੍ਰਧਾਨ ਧਿਆਨ ਨਾਲ ਸੁਣਿਓ ਮੈਂ ਉਸ ਪਖੰਡ ਵਾਲੀ ਜਗ੍ਹਾ ਦੀ ਝੂਠੀ ਕਹਾਣੀ ਉਹਨੂੰ ਦੱਸਣ ਲੱਗ ਗਿਆ ਵੀ ਇਹ ਤਾਂ ਗੱਪ ਹੈ ਤਾਂ ਝੂਠ ਹੈ ਤਾਂ ਪਖੰਡ ਹੈ ਉਹ ਬੰਦਾ ਹੱਸਣ ਲੱਗ ਗਿਆ ਉੱਚੀ ਉੱਚੀ ਆਮ ਤੌਰ 'ਤੇ ਤੁਸੀਂ ਵੇਖਿਆ ਹੋਣਾ ਕਿ ਬੰਦਾ ਪਖੰਡ ਨਾਲ ਜੁੜਿਆ ਹੋਵੇ ਅਤੇ ਤੁਸੀਂ ਉਸ ਪਖੰਡ ਬਾਰੇ ਦੱਸਣ ਲੱਗ ਜਾਓ ਬੰਦਾ ਔਖਾ ਹੁੰਦਾ ਦੁਖੀ ਹੁੰਦਾ ਪਰ ਉਹ ਹੱਸੇ ਮੈਂ ਬੜਾ ਹੈਰਾਨ ਉਹ ਕਹਿੰਦਾ ਕਿ ਇਹ ਪਖੰਡ ਇਹ ਕਹਾਣੀ ਤਾਂ ਮੈਨੂੰ ਤਾਂ ਸੁਣਾਓ ਜੇ ਮੇਰਾ ਕੋਈ ਇਸ ਜਗ੍ਹਾ 'ਤੇ ਭਰੋਸਾ ਹੋਵੇ ਮੈਨੂੰ ਕਹਿੰਦਾ ਮੈਂ ਬੜਾ ਹੈਰਾਨ ਮੈਂ ਕਿਹਾ ਯਾਰ ਤੂੰ ਇਸ ਜਗ੍ਹਾ ਦਾ ਪ੍ਰਧਾਨ ਹੈ ਹਰ ਸਾਲ ਤੁਸੀਂ ਮੇਲਾ ਲਾਉਂਦੇ ਹੋ ਅਤੇ ਤੈਨੂੰ ਕੋਈ ਭਰੋਸਾ ਨਹੀਂ ਕਹਿੰਦਾ ਜਮੇ ਹੀ ਨਹੀਂ ਮੈਂ ਤਾਂ ਕਹਿੰਦਾ ਛੱਡ ਦਿੰਦਾ ਪ੍ਰਧਾਨਗੀ ਤੁਸੀਂ ਲੈਂਦੇ ਹੋ ਜ਼ਿੰਮੇਵਾਰੀ ਮੈਨੂੰ ਕਹਿੰਦਾ ਜਦੋਂ ਉਹਨੇ ਇਹ ਗੱਲ ਕਹੀ ਤੇ ਮੈਂ ਇਹ ਨਤੀਜੇ ਤੇ ਪਹੁੰਚਿਆ ਵੀ ਇਹ ਬੰਦਾ ਪਹਿਲਾਂ ਇਸ ਜਗ੍ਹਾ ਨੂੰ ਮੰਨਦਾ ਹੋਣਾ ਜਿੰਨਾ ਚਿਰ ਗਿਆਨ ਨਹੀਂ ਸੀ ਗਿਆਨ ਆ ਗਿਆ ਲੋਕਾਂ ਨੇ ਪ੍ਰਧਾਨ ਬਣਾਇਆ ਤੇ ਇਹ ਪ੍ਰਧਾਨਗੀ ਛੱਡਦਾ ਹੋਊਗਾ ਤੇ ਲੋਕ ਕਹਿੰਦੇ ਉਹਨੇ ਨਹੀਂ ਤੂੰ ਸੋਹਣਾ ਕੰਮ ਚਲਾਇਆ ਮੇਰੇ ਮਨ 'ਚ ਇਹ ਖਿਆਲ ਬਣ ਗਿਆ ਜਦੋਂ ਉਹਨੇ ਕਿਹਾ ਪਰ ਉਹਨੇ ਬਿਮਾਰੀ ਕੋਈ ਹੋਰ ਦੱਸੀ ਧਿਆਨ ਨਾਲ ਸੁਣਿਓ ਮੈਨੂੰ ਕਹਿੰਦਾ ਮੈਂ ਇਸ ਉਹ ਵੀ ਮੇਰੇ ਆਖੇ ਲੱਗ ਕੇ ਪਖੰਡ ਵਾਲੀ ਜਗ੍ਹਾ ਕਹਿਣ ਲੱਗ ਗਿਆ ਕਹਿੰਦਾ ਇਸ ਪਖੰਡ ਵਾਲੀ ਜਗ੍ਹਾ ਦੀ ਪ੍ਰਧਾਨਗੀ ਮੈਂ ਅੱਜ ਹੀ ਛੱਡ ਦਿੰਦਾ ਕਹਿੰਦਾ ਜ਼ਿੰਮੇਵਾਰੀ ਤੁਸੀਂ ਲੈਂਦੇ ਹੋ ਮੈਂ ਬੜਾ ਹੈਰਾਨ, ਮੈਂ ਕਾਹਦੀ ਜ਼ਿੰਮੇਵਾਰੀ? ਕਹਿੰਦਾ ਗੁਰਦੁਆਰੇ ਦੀ ਪ੍ਰਧਾਨਗੀ ਦਿਵਾਉਂਦੇ ਹੋ, ਸਮਝ ਗਏ ਬਿਮਾਰੀ ਕੀ ਹੈ? ਬੰਦਾ ਪ੍ਰਧਾਨਗੀ ਚਾਹੁੰਦਾ ਜਿੱਥੇ ਦੀ, ਤੇ ਐਵੇਂ ਮੈਂ ਝੂਠ ਬੋਲਾਂ ਜੀ? ਆਪਾਂ ਤਾਂ ਹੱਥ ਬੰਨ ਲਏ, ਮਹਾਂ ਬਾਈ ਇਹ ਜ਼ਿੰਮੇਵਾਰੀ ਮੈਂ ਨਹੀਂ ਲੈ ਸਕਦਾ, ਸਾਡੇ ਤਾਂ ਆਪ ਸੀਟਾਂ ਪਹਿਲਾਂ ਹੀ ਫੁੱਲ ਨੇ, ਸੀਟਾਂ ਸਾਡੇ ਵੀ ਫੁੱਲ ਨੇ, ਐਵੇਂ ਆਪਾਂ ਕਹਿ ਦਈਏ ਡਾਂਗ ਇੱਥੇ ਵੀ ਖੜਕ ਜਾਂਦੀ ਹੈ ਪ੍ਰਧਾਨਗੀ ਕਰਕੇ? ਓਵਰਆਲ ਗੱਲ ਕਰਦਾ, ਚਲੋ ਤੁਹਾਡੇ ਤਾਂ ਗੁਰੂ ਦੀ ਬਖਸ਼ਿਸ਼ ਹੋਣੀ, ਬੇਨਤੀ ਕਰ ਰਹੇ ਹਾਂ ਵੀ ਬੰਦਾ ਕਹਿੰਦਾ ਯਾਰ ਪ੍ਰਧਾਨਗੀ ਚਾਹੀਦੀ ਹੈ ਕਿਸੇ ਜਗ੍ਹਾ 'ਤੇ ਹੋਵੇ, ਚੱਲ ਮਾੜਾ ਮੋਟਾ। ਆਹ ਹੁਣ ਆਪਣੇ ਤੁਸੀਂ ਨਿਗਾਹ ਮਾਰੀ ਪੰਜਾਬ ਦੇ ਪਿੰਡਾਂ ਵਿੱਚ ਇੰਨੀਆਂ ਪਖੰਡ ਵਾਲੀਆਂ ਨਿੱਤ ਨਵੀਆਂ ਜਗ੍ਹਾ ਕਿਉਂ ਬਣ ਰਹੀਆਂ? ਨਾ ਹੁਣ ਇੰਨੀ ਲੋੜ ਪੈ ਗਈ ਆਪਾਂ ਨੂੰ ਪੀਰਾਂ ਫਕੀਰਾਂ ਦੀ? ਆ ਪਹਿਲਾਂ ਸਾਡੇ ਬਜ਼ੁਰਗ ਬਾਪੂ ਕਿਵੇਂ ਸਾਹ ਲੈਂਦੇ ਰਹੇ ਆ, ਇਹਨਾਂ ਤੋਂ ਬਿਨਾਂ ਵੀ ਇਹ ਵੀ ਠੀਕ ਰਹੇ ਨੇ। ਕਾਰਨ ਕੀ ਹੈ ਕਿ ਬੰਦਾ ਹੋਮੇ ਦਾ ਭੁੱਖਾ ਹੈ, ਇਹ ਵੇਖਦਾ ਮੈਨੂੰ ਖੁਰਾਕ ਕਿਵੇਂ ਮਿਲੂ। ਵੇਖਦੇ ਰਹਿੰਦੇ ਨੇ ਕਈ ਤਾਂ ਪਿੰਡ 'ਚ ਵੀ ਫਲਾਨੀ ਜਗ੍ਹਾ ਵੀ ਬਣੀ ਹੈ, ਧਿਮਕੀ ਵੀ ਬਣੀ ਹੈ, ਕਿਹੜਾ ਪੀਰ ਹੈ ਉਹ ਜਿਹਦੀ ਜਗ੍ਹਾ ਬਣੀ ਨਹੀਂ, ਉਹਦੀ ਜਗ੍ਹਾ ਬਣਾ ਕੇ ਕਮੇਟੀ ਬਣਾ ਕੇ ਉਹਦੇ ਪ੍ਰਧਾਨ ਬਣ ਜਾਈਏ। ਇਹ ਗੁਰਬਾਣੀ ਦਾ ਫੈਸਲਾ ਹੈ ਜਿਹੜਾ ਮੈਂ ਸੌਖੇ ਲਫ਼ਜ਼ਾਂ 'ਚ ਦੱਸਿਆ, ਭਰਮ ਭਿਆਨ ਉਦਿਆਨ ਰਮਣੰ ਮਹਾਂ ਵਿਕਟ ਅਸਾਧ ਰੋਗਣ ਹੈ। ਹੰਕਾਰੀ ਬੰਦਾ ਪਖੰਡ ਦੀ ਸਪੋਰਟ ਕਰੀ ਜਾਂਦਾ ਹੈ। ਇਹ ਹੰਕਾਰ ਨੇ ਤਾਂ ਅੱਜ RSS ਦੀਆਂ ਇਕਾਈਆਂ ਬਣਾਉਣ ਦੇ ਵਿੱਚ ਬਹੁਤ ਮਦਦ ਕੀਤੀ ਹੈ। ਨੌਜਵਾਨ ਵਰਗ ਖਾਸ ਸੁਣ ਲਿਓ, RSS ਜਾਣਦੇ ਹਾਂ ਆਪਾਂ, ਰਾਸ਼ਟਰੀ ਸਵਯਮ ਸੰਘ ਜਿਹਦੀ ਪੰਜਾਬ ਦੀ ਇਕਾਈ ਆ, ਰਾਸ਼ਟਰੀ ਸਿੱਖ ਸੰਗਤ, ਜਿਹੜੇ ਲੋਕ ਘੱਟ ਗਿਣਤੀਆਂ ਦੇ ਜੜਾਂ ਵਿੱਚ 24 ਘੰਟੇ ਤੇਲ ਪਾਉਣ ਨੂੰ ਤਿਆਰ ਰਹਿੰਦੇ ਆ, ਜਿਨ੍ਹਾਂ ਦੇ ਔਰੰਗਜ਼ੇਬ ਵਾਲੇ ਸੁਪਨੇ ਨੇ, ਔਰੰਗਜ਼ੇਬ ਵਾਲੀ ਸੋਚ ਦੇ ਧਾਰਨੀ ਇਹ RSS ਵਾਲੇ, ਖਾਸ ਤੌਰ 'ਤੇ ਮੇਰੇ ਵੀਰ ਅਤੇ ਭੈਣਾਂ ਨੋਟ ਕਰ ਲਿਓ ਜੀ ਕਿਰਪਾ ਕਰਕੇ, ਅੱਜ ਬੰਦਾ ਆਪਣੀ ਹੋਮੇ ਨੂੰ ਪੱਟੇ ਪਾਉਣ ਦਾ ਮਾਰਾ RSS ਦੀ ਇਕਾਈ ਵਿੱਚ ਜਾਣਾ ਵੀ ਸ਼ੁਰੂ ਹੋ ਚੁੱਕਿਆ। ਸਾਡੇ ਕਹਿੰਦੇ ਕਹਾਉਂਦੇ ਸਿੱਖ ਬਹੁਤ ਨੇ ਜਿਹੜੇ ਕਸ਼ਹਿਰਿਆਂ ਦੀ ਥਾਂ 'ਤੇ ਖਾਕੀ ਨਿੱਕਰਾਂ ਸਮਾ ਰਹੇ ਹੈ, ਕਹਿੰਦੇ RSS ਦੀ ਮੈਂਬਰਸ਼ਿਪ ਲੈਣੀ ਆ। ਇਹ ਜਿਹੜੀ ਮੈਂ ਬੇਨਤੀ ਕਰ ਰਿਹਾ ਬੜੇ ਧਿਆਨ ਨਾਲ ਸੁਣ ਲਿਓ ਕਿਰਪਾ ਕਰਕੇ, ਮੌਜੂਦਾ ਜਿਹੜੇ ਹਾਲਾਤ ਨੇ ਸਾਡੀ ਕੌਮ ਦੇ ਲਈ ਬਹੁਤੇ ਵਧੀਆ ਨਹੀਂ ਹੈਗੇ, ਦੱਸਣਾ ਪਊਗਾ। 2001 ਦੇ ਵਿੱਚ RSS ਨੇ ਇੱਕ ਗੁਪਤ ਚਿੱਠੀ ਜਾਰੀ ਕੀਤੀ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਚਿੱਠੀ ਲੀਕ ਆਊਟ ਹੋ ਗਈ। ਕੁਝ ਸਾਡੇ ਕੌਮ ਦੇ ਵਿਦਵਾਨਾਂ ਨੇ ਆਪਣਾ ਸਿਰ ਤਲੀ ਤੇ ਧਰ ਕੇ ਉਹ ਚਿੱਠੀ ਆਪਣੀਆਂ ਕਿਤਾਬਾਂ ਦੇ ਵਿੱਚ ਛਾਪੀ ਹੈ। ਵੱਖਰੀ ਗੱਲ ਹੈ ਕਿ ਸਾਡੀ ਕੌਮ ਵਿਦਵਾਨਾਂ ਦੀ ਕਦਰ ਬਹੁਤ ਘੱਟ ਕਰਦੀ ਹੈ। ਇੱਥੇ ਅੱਜ ਪਖੰਡ ਦੀ ਪ੍ਰਧਾਨਤਾ ਜ਼ਿਆਦਾ ਹੈ। RSS ਦੀ ਗੁਪਤ ਚਿੱਠੀ ਨੂੰ ਕਿਤਾਬਾਂ ਵਿੱਚ ਛਾਪਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ, ਇੰਡੀਆ ਵਿੱਚ ਰਹਿ ਕੇ ਸਿੱਧਾ ਮੌਤ ਨਾਲ ਮੌਤ ਨੂੰ ਆਵਾਜ਼ਾਂ ਮਾਰਨ ਵਾਲੀ ਗੱਲ ਆ। ਪਰ ਸਾਡੀ ਕੌਮ ਵਿੱਚ ਪੜ੍ਹਨ ਲਿਖਣ ਦਾ ਰੁਝਾਨ ਘੱਟ ਹੈ, ਅਤੇ ਪਿਛਲੇ ਦਿਨੀ ਕੁਝ ਕੁ ਮਹੀਨੇ ਹੋ ਗਏ ਮੇਰੇ ਮਨ 'ਚ ਖਿਆਲ ਆਇਆ ਵੀ ਚਲੋ ਆਪਾਂ ਵਟਸਐਪ 'ਤੇ ਬੋਲ ਕੇ ਪਾ ਦਿੰਦੇ ਹਾਂ ਚਿੱਠੀ, ਘੱਟੋ ਘੱਟ ਅੱਜ ਕੱਲ੍ਹ ਇਹ ਚੱਲਦਾ। ਕੁਝ ਵੀਰਾਂ ਨੇ ਪਹਿਲਾਂ ਸੁਣੀ ਵੀ ਹੈ, ਤੁਹਾਡੇ 'ਚ ਬੈਠੇ ਆ, ਨਹੀਂ ਤਾਂ ਲਾਜ਼ਮੀ ਸੁਣ ਲਿਓ। ਮੈਂ ਇੱਕ ਦੋ ਇਸ਼ਾਰੇ ਦਿੰਦਾ ਵੀ ਇਹ RSS ਕਿੰਨੀ ਖਤਰਨਾਕ ਜਮਾਤ ਆ। ਗੁਰੂ ਪਿਆਰ ਵਾਲੀ ਸਾਧ ਸੰਗਤ, ਕੀ ਤੁਹਾਨੂੰ ਪਤਾ ਅੱਜ ਡਾਕਟਰਾਂ ਦੇ ਮਾਇੰਡ ਚੇਂਜ ਕੀਤੇ ਜਾ ਰਹੇ? ਇਹ 2001 ਦੀ ਗੱਲ ਆ, ਹੁਣ ਤਾਂ ਹੋਰ ਵੀ ਅੱਗੇ ਤਾਣਾ ਬਾਣਾ ਬੁਣ ਲਿਆ ਹੋਣਾ। ਇਹੋ ਜਿਹੇ ਟੀਕਿਆਂ ਦਾ ਪ੍ਰਬੰਧ ਹੋ ਰਿਹਾ, ਇਹੋ ਜਿਹੀਆਂ ਦਵਾਈਆਂ ਦਾ ਪ੍ਰਬੰਧ ਹੋ ਰਿਹਾ ਕਿ ਘੱਟ ਗਿਣਤੀ ਨਾਲ ਸੰਬੰਧਿਤ ਜਿਹੜੀਆਂ ਬੀਬੀਆਂ, ਜਿਹਦੇ ਵਿੱਚੋਂ ਖਾਸ ਤੌਰ 'ਤੇ ਕਹਿੰਦੇ ਈਸਾਈ, ਮੁਸਲਿਮ, ਸਿੱਖ ਅਤੇ ਨਾਲ ਦਲਿਤ ਲਫ਼ਜ਼ ਵੀ ਵਰਤਿਆ ਹੋਇਆ, ਇਹਨਾਂ ਬੀਬੀਆਂ ਦੇ ਇਹੋ ਜਿਹੇ ਟੀਕੇ ਲਗਾ ਦਿਓ, ਇਹਨਾਂ ਦੀ ਕੁੱਖੋਂ ਜੰਮਣ ਵਾਲੇ ਬੱਚੇ ਹੀ ਅਪਾਹਜ ਪੈਦਾ ਹੋਣ, ਇੱਥੋਂ ਤੱਕ ਦੀ ਪਲੈਨਿੰਗ ਹੈ। ਮੈਂ ਇਸੇ ਕਰਕੇ ਤੁਹਾਨੂੰ ਬੇਨਤੀ ਕਰਨ ਲੱਗਿਆ, ਇਹ 3 ਦਿਨਾਂ ਦਾ ਜਿਹੜਾ ਸਮਾਗਮ ਹੈ ਇਹਨੂੰ ਫੋਰਮੈਲਿਟੀ ਨਾ ਲਿਓ, ਇਹ ਉਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਜਿਹੜੀਆਂ ਪਰੰਪਰਾਵਾਦੀ ਚੱਲੀ ਜਾਂਦੀਆਂ। ਸੱਚ ਸੁਣਾਏ ਸੀ, ਸੱਚ ਕੀ ਵੇਲਾ ਦਾ ਸਿਧਾਂਤ ਹੈ। ਹਰ ਪ੍ਰਚਾਰਕ ਦਾ ਫਰਜ਼ ਬਣਦਾ ਹੈ ਕਿ ਕੌਮ 'ਤੇ ਜੋ ਲੇਟੈਸਟ ਖਤਰਾ ਮੰਡਰਾ ਰਿਹਾ ਉਹਦੇ ਪ੍ਰਤੀ ਆਪਣੀ ਕੌਮ ਨੂੰ ਸੁਚੇਤ ਕਰੇ। ਇਹ ਵੱਖਰੀ ਗੱਲ ਹੈ ਕਿ ਇਸ ਏਰੀਏ 'ਚ ਦੱਸ ਬਹੁਤਾ ਨਹੀਂ ਚਲੋ ਪ੍ਰਚਾਰ ਕਰ ਸਕਿਆ, ਆਪਣੇ ਇੱਥੇ ਬੜੀ ਓਪਰੀ ਜਿਹੀ ਗੱਲ ਲੱਗਦੀ ਜਦੋਂ ਇੱਦਾਂ ਦੱਸੀਏ। ਜਿਹੜੀ ਇਹ ਗੱਲਾਂ ਗੁਰਦੁਆਰੇ ਚੋਂ ਕਰਨੀਆਂ, ਉਹ ਗੁਰਦੁਆਰਾ ਹੀ ਇੱਕ ਸਟੇਜ ਹੈ ਜਿੱਥੋਂ ਇਹ ਗੱਲਾਂ ਕੀਤੀਆਂ ਜਾ ਸਕਦੀਆਂ। ਅਸੀਂ ਆਪਣੀਆਂ ਭੈਣਾਂ ਮਾਵਾਂ ਨੂੰ ਆਪਣੇ ਵੀਰਾਂ ਨੂੰ ਸੁਚੇਤ ਕਰਨਾ ਸ਼ੁਰੂ ਕਰੀਏ, ਇੱਥੋਂ ਤੱਕ ਦੀ ਪਲੈਨਿੰਗ, ਅਪਾਹਜ ਬੱਚੇ ਪੈਦਾ ਹੋਣ, ਸੋਚ ਸਕਦੇ ਤੁਸੀਂ? ਇੱਥੇ ਵੀ ਵੱਸ ਨਹੀਂ ਅਜੇ ਮੇਰੇ ਵੀਰੋ ਭੈਣੋ, ਕਈ ਗੱਲਾਂ ਇਹੋ ਜਿਹੀਆਂ ਲਿਖੀਆਂ ਜਿਹੜੀਆਂ ਆਪਾਂ ਗੁਰੂ ਦੀ ਜੁਰੀ ਵਿੱਚ ਬੈਠ ਕੇ ਆਪਣੇ ਬਜ਼ੁਰਗ ਬਾਪੂਆਂ ਸਾਹਮਣੇ, ਆਪਣੀਆਂ ਭੈਣਾਂ ਮਾਵਾਂ ਸਾਹਮਣੇ ਨਹੀਂ ਵੀ ਕਹਿ ਸਕਦੇ, ਇਹੋ ਜਿਹੇ ਉਹਨਾਂ ਨੇ ਸੰਦੇਸ਼ ਦਿੱਤੇ ਆ ਔਰ ਇਹ ਲਾਗੂ ਵੀ ਹੋ ਚੁੱਕਿਆ, ਇਹ ਲਾਗੂ ਹੋ ਚੁੱਕਿਆ। ਕੀ ਕੁਛ ਕਿਹਾ ਉਹ ਨਹੀਂ ਕਹਾਂਗਾ, ਪਰ ਇੱਕ ਲਾਈਨ ਹੋਰ ਵੀ ਬੜੀ ਖਤਰਨਾਕ ਲਿਖੀ ਹੋਈ ਹੈ, ਉਹ ਵੀ ਸੁਣ ਲਿਓ। ਬੜੇ ਗੰਦੇ ਤਰੀਕੇ ਅਪਣਾਉਣ ਦੀ ਗੱਲ ਉਹਨਾਂ ਨੇ ਕੀਤੀ ਆ, ਪਰ ਨਾਲ ਇੱਕ ਲਾਈਨ ਇਹ ਲਿਖਦੇ ਆ ਕਿ ਜਦੋਂ ਤੁਸੀਂ ਇਹ ਕੰਮ ਕਰਨੇ ਨੇ ਉਹ ਕੰਮ ਬੜੇ ਗੰਦੇ ਆ। ਪਰ ਉਹਦੇ ਪ੍ਰਤੀ ਕਿੰਨੀ ਗੱਲ ਕਹਿੰਦੇ ਆ ਕਿ ਜਦੋਂ ਤੁਸੀਂ ਇਹ ਕੰਮ ਕਰਨੇ ਆ ਤਾਂ ਜਾਣ ਪਛਾਣ ਵਾਲਿਆਂ ਦਾ ਵੀ ਲਿਹਾਜ਼ ਨਹੀਂ ਰੱਖਣਾ। ਸੋਚ ਕੇ ਵੇਖੋ ਕੀ ਗੱਲ ਹੈ। ਵਟਸਐਪ 'ਤੇ ਅੱਜ ਹੀ ਮੇਰੇ ਤੋਂ ਇੱਕ ਵੀਰਤਾ ਨਾ ਸਮਾਪਤੀ ਤੋਂ ਬਾਅਦ ਤੁਸੀਂ ਪਵਾਈ ਲਿਓ ਚਿੱਠੀ, ਅੱਗੇ ਤੁਸੀਂ ਆਪ ਹੀ ਸੈਂਡ ਕਰ ਦਿਓ, ਸੁਣ ਲਿਓ, ਪਤਾ ਲੱਗ ਜੂ। ਇਹ ਜਿਹੜੀਆਂ ਗੱਲਾਂ ਨੇ ਘਬਰਾਉਣ ਲਈ ਨਹੀਂ ਹੈਗੀਆਂ ਵੀ ਘਬਰਾਹਟ ਆ ਜੀ ਅਸੀਂ ਖਤਮ ਹੋ, ਨਹੀਂ ਨਹੀਂ ਉਹ ਜੀ ਕੋਈ ਗੱਲ ਨਹੀਂ। ਸੁਚੇਤ ਹੋਣ ਲਈ ਸਾਨੂੰ ਮੌਜੂਦਾ ਪੋਜੀਸ਼ਨ ਦਾ ਪਤਾ ਹੋਣਾ ਚਾਹੀਦਾ ਕਿ ਸਾਡੇ 'ਤੇ ਕੀ ਹਾਲਾਤ ਨੇ। ਖਤਮ ਹੋਣ ਵਾਲੀ ਗੱਲਬਾਤ ਨਹੀਂ ਹੈ, ਧਿਆਨ ਰੱਖਿਓ। ਆ ਪਿਛਲੇ ਦਿਨੀ ਮੈਨੂੰ ਇੱਕ ਵੀਰ ਨੇ ਟੈਲੀਫੋਨ ਕੀਤਾ ਸਵੇਰੇ ਹੀ ਸਾਜਰੇ 6:30 ਫੋਨ ਮਾਰਿਆ, ਕਹਿੰਦਾ ਬਾਈ ਜੀ ਰਾਤ ਸਾਰੀ ਰਾਤ ਨੀਂਦ ਨਹੀਂ ਆਈ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਜਿਹੜੀ ਵਟਸਐਪ 'ਤੇ ਤੁਸੀਂ ਚਿੱਠੀ ਬੋਲ ਕੇ ਪਾਈ ਹੈ ਮੈਂ ਇਹ ਸੁਣੀ ਹੈ। ਰੋਣ ਵਾਲੀਆਂ ਗੱਲਾਂ ਹੈ। ਕਹਿੰਦਾ ਬੜੀ ਚਿੰਤਾ ਯਾਰ, ਸਾਡੇ ਬੰਦੇ ਕਿਵੇਂ ਹੱਸੀ ਜਾਂਦੇ, ਅਸੀਂ ਕਿਹੜੇ ਕਿਹੜੇ ਹੰਕਾਰ ਵਿੱਚ ਤੁਰੇ ਫਿਰਦੇ ਹਾਂ, ਸਾਡੇ ਤਾਂ ਜੜ੍ਹਾਂ 'ਚ ਦਾਤੀ ਪੈ ਚੁੱਕੀ। ਉਸ ਵੀਰ ਨੂੰ ਵੀ ਬੇਨਤੀ ਕੀਤੀ ਤੇ ਅੱਜ ਵੀ ਕਹਿੰਦਾ ਨੌਜਵਾਨ ਭਰਾਵਾਂ ਨੂੰ ਭੈਣਾਂ ਨੂੰ ਧਿਆਨ ਰੱਖਣਾ, ਸੁਚੇਤ ਹੋਣ ਲਈ ਇਹਨੂੰ ਸੁਣਨਾ, ਪਰ ਘਬਰਾਉਣਾ ਨਹੀਂ ਹੈ। ਆਪਾਂ ਉਹਨਾਂ ਦੇ ਵਾਰਸ ਹਾਂ। ਜਦੋਂ ਪੂਰੀ ਦੁਨੀਆਂ ਦੇ ਵਿੱਚ ਇਹ ਗੱਲ ਚੱਲ ਪਈ ਕਿ ਸਿੱਖ ਤਾਂ ਖਤਮ ਹੋ ਗਏ, ਕੌਮ ਦੇ ਦੋ ਯੋਧਿਆਂ ਨੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਹੋਰਾਂ ਨੇ ਸੋਟੇ ਲੈ ਕੇ ਨਾਕਾ ਲਾ ਦਿੱਤਾ, ਪੂਰੀ ਦੁਨੀਆਂ ਨੂੰ ਮੈਸੇਜ ਦੇ ਦਿੱਤਾ ਕਿ ਖਾਲਸੇ ਦਾ ਰਾਜ ਹੋ ਗਿਆ। ਵਾਰਸ ਅਸੀਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਹੋਰਾਂ ਦੇ ਹਾਂ, ਪਰ ਇਕੱਲਾ ਇਹੀ ਕਹੀ ਜਾਣਾ ਅੱਖਾਂ ਮੀਚ ਕੇ ਕੋਈ ਕੁਛ ਨਹੀਂ ਹੁੰਦਾ, ਆਪ ਹੀ ਗੁਰੂ ਦੇਖੂ, ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ ਹੁੰਦੀ ਹੈ। ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੀ ਗੱਲ